ਦੋਸਤੋ ਹਰਮਨ ਰੇਡੀਓ 'ਤੇ ਅਸੀਂ ਹਾਜ਼ਰ ਹਾਂ ਇੱਕ ਵਾਰ ਫਿਰ ਇੱਕ ਮੁਲਾਕਾਤ ਦਾ ਸਿਲਸਿਲਾ ਲੈ ਕੇ। ਮੈਂ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਇਸ ਸਿਲਸਿਲੇ ਦੇ ਵਿੱਚ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਖਾਸ ਸਿਲਸਿਲੇ ਦੇ ਵਿੱਚ ਇੱਕ ਖਾਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ। ਖਾਸ ਸ਼ਖਸੀਅਤ ਨੂੰ ਪਹਿਲਾਂ ਵੀ ਤੁਸੀਂ ਜਾਣਦੇ ਹੋ, ਜਾਣਿਆ ਪਛਾਣਿਆ ਚਿਹਰਾ, ਕਿਉਂਕਿ ਬਹੁਤ ਸਾਰੀਆਂ ਪ੍ਰਾਪਤੀਆਂ ਉਹ ਆਪਣੇ ਨਾਮ ਕਰਵਾ ਚੁੱਕਾ ਹੈ। ਔਰ ਜਦੋਂ ਬਾਡੀ ਬਿਲਡਿੰਗ ਸੰਸਾਰ ਦੀ ਗੱਲ ਕਰਦੇ ਹਾਂ ਤੇ ਬਾਡੀ ਬਿਲਡਿੰਗ ਦੇ ਖੇਤਰ ਦੇ ਵਿੱਚ ਇੱਕ ਖਾਸ ਨਾਮ, ਇੱਕ ਖਾਸ ਪਛਾਣ ਬਣਾਉਣੀ ਇਸ ਨੌਜਵਾਨ ਦੇ ਹਿੱਸੇ ਆਈ ਹੈ। ਔਰ ਕਹਿੰਦੇ ਹੁੰਦੇ ਆ ਵੀ ਜੇਕਰ ਤੁਸੀਂ ਆਪਣੇ ਟੀਚੇ ਸਾਹਮਣੇ ਰੱਖੇ ਹੁੰਦੇ ਆ ਤਾਂ ਮੰਜ਼ਿਲਾਂ ਤੱਕ ਪਹੁੰਚਣਾ ਜਿਹੜਾ ਕੋਈ ਮੁਸ਼ਕਲ ਨਹੀਂ ਹੁੰਦਾ, ਜੇਕਰ ਤੁਸੀਂ ਮੰਜ਼ਿਲਾਂ ਦੇ ਉੱਤੇ ਆਪਣਾ ਧਿਆਨ ਜਿਹੜਾ ਕੇਂਦਰਿਤ ਕਰਕੇ ਰੱਖਦੇ ਆ। ਸੋ ਇਸੇ ਤਰ੍ਹਾਂ ਇਸ ਨੌਜਵਾਨ ਨੇ ਬਾਡੀ ਬਿਲਡਿੰਗ ਦੇ ਖੇਤਰ ਦੇ ਵਿੱਚ ਆਪਣੀ ਜਿਹੜੀ ਮੰਜ਼ਿਲ ਹੈ ਉਹ ਬਹੁਤ ਦੂਰ ਤੱਕ ਸੋਚੀ ਹੋਈ ਹੈ ਔਰ ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਲਗਾਤਾਰ ਜੱਦੋਜਹਿਦ ਤਾਂ ਜਾਰੀ ਹੈ, ਪਰ ਬਹੁਤ ਸਾਰੀਆਂ ਪ੍ਰਾਪਤੀਆਂ ਇਸ ਰਸਤੇ ਦੇ ਦੌਰਾਨ ਉਹ ਆਪਣੇ ਨਾਮ ਕਰਵਾ ਰਿਹਾ। ਸੋ ਬਹੁਤ ਪਹਿਲਾਂ ਤੋਂ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਤੇ ਹੁਣ ਹਾਲ ਦੇ ਵਿੱਚ ਇੱਕ ਹੋਰ ਜਿਹੜੀ ਪ੍ਰਾਪਤੀ ਹੈ ਉਹ ਕੀਤੀ ਹੈ। ਕਿਹੜੀ ਪ੍ਰਾਪਤੀ ਹੈ ਉਹ ਅਸੀਂ ਉਹਦੇ ਤੋਂ ਹੀ ਪੁੱਛਾਂਗੇ, ਪਰ ਇਸ ਵੇਲੇ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਸਾਡੇ ਨਾਲ ਜੁੜੇ ਨੇ ਮਿਸਟਰ ਆਸਟ੍ਰੇਲੀਆ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਨੇ ਲੱਕੀ ਪੰਡਿਤ ਹੁਰੀ। ਸੋ ਲੱਕੀ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ।
ਥੈਂਕ ਯੂ ਸਾਰਿਆਂ ਨੂੰ, ਪਹਿਲਾਂ ਮੇਰੀ ਪਿਆਰ ਭਰੀ ਨਮਸਤੇ ਅਦਾਬ ਤੇ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਦਾ ਕਿ ਤੁਸੀਂ ਮੈਨੂੰ ਆਪਣੇ ਸਾਰੇ ਕਮਿਊਨਿਟੀ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ।
ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਿਸਟਰ ਆਸਟ੍ਰੇਲੀਆ ਬਣਨ ਦੀਆਂ ਇੱਕ ਵਾਰ ਫੇਰ ਤੋਂ ਵਧਾਈਆਂ।
ਥੈਂਕ ਯੂ ਜੀ, ਥੈਂਕ ਯੂ
ਜੀ। ਸੋ ਦੋਸਤੋ ਜਦੋਂ ਅਸੀਂ ਬਾਡੀ ਬਿਲਡਿੰਗ ਦੀ ਗੱਲ ਕਰਦੇ ਹਾਂ ਤਾਂ ਬਹੁਤ ਤਰ੍ਹਾਂ ਦੀਆਂ ਕੈਟਾਗਰੀਜ਼ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਹੈ। ਵੱਖ ਵੱਖ ਕੈਟਾਗਰੀਜ਼ ਦੇ ਵਿੱਚ ਤੁਸੀਂ ਵੱਖ ਵੱਖ ਤਰ੍ਹਾਂ ਕੰਪੀਟ ਕਰਦੇ ਹੋ, ਯਾਨੀ ਉਸ ਮੁਕਾਬਲੇ ਦੇ ਵਿੱਚ ਵੱਖੋ ਵੱਖਰੇ ਤਰ੍ਹਾਂ ਭਾਗ ਲੈਂਦੇ ਹੋ। ਔਰ ਹਾਲ ਹੀ 'ਚ ਜਿਹੜਾ ਕੰਪੀਟੀਸ਼ਨ ਲੱਕੀ ਹੋਰਾਂ ਨੇ ਜਿੱਤਿਆ ਉਹਦੀ ਥੋੜ੍ਹੀ ਜਿਹੀ ਗੱਲ ਕਰਦੀ ਹਾਂ, ਪਰ ਉਹ ਤੋਂ ਪਹਿਲਾਂ ਉਹਨਾਂ ਦੇ ਪਿਛੋਕੜ ਦੇ ਬਾਰੇ 'ਚ ਆਪਾਂ ਜ਼ਰੂਰ ਇੱਕ ਝਾਤ ਪਵਾ ਲਈਏ। ਜੇ ਅਸੀਂ ਲੱਕੀ ਪੰਡਿਤ ਹੋਰਾਂ ਦੀ ਗੱਲ ਕਰੀਏ ਤਾਂ ਲੱਕੀ ਹੋਰਾਂ ਨੇ 2016 ਦੇ ਵਿੱਚ ਮਿਸਟਰ ਵਿਕਟੋਰੀਆ ਦਾ ਜਿਹੜਾ ਖਿਤਾਬ ਆ ਉਹ ਆਪਣੇ ਨਾਮ ਕਰਵਾਇਆ ਸੀ। ਔਰ ਉਸ ਤੋਂ ਬਾਅਦ 2019 ਦੇ ਵਿੱਚ ਲੱਕੀ ਇੱਕ ਵਾਰ ਮਿਸਟਰ ਆਸਟ੍ਰੇਲੀਆ ਬਣਦੇ ਆ, ਉਹ ਆਪਣੇ ਨਾਮ ਉਹ ਖਿਤਾਬ ਕਰਵਾਉਂਦੇ ਆ, ਤੇ ਉਸ ਤੋਂ ਬਾਅਦ ਉਸੇ ਹੀ ਵਰੇ ਦੇ ਵਿੱਚ ਲੰਡਨ ਦੇ ਵਿੱਚ ਇੱਕ ਓਪਨ ਕੈਟਾਗਰੀ ਦਾ ਜਿਹੜਾ ਮੁਕਾਬਲਾ ਬਾਡੀ ਬਿਲਡਿੰਗ ਦਾ ਹੁੰਦਾ ਹੈ, ਜਿਹਦੇ ਵਿੱਚ ਉਹ ਮਿਸਟਰ ਲੰਡਨ ਦਾ ਖਿਤਾਬ ਜਿਹੜਾ ਆ, ਯਾਨੀ ਕਿ ਇੱਕ ਗੋਲਡ ਮੈਡਲ ਜਿਹੜਾ ਉਹ ਆਪਣੇ ਹਿੱਸੇ ਲੈ ਕੇ ਆਉਂਦੇ, ਯਾਨੀ ਆਪਣੀ ਪ੍ਰਾਪਤੀ ਜਿਹੜੀ ਆ ਉੱਥੇ ਵੀ ਦਰਜ ਕਰਵਾ ਦਿੰਦੇ ਆ। ਤੇ 2020 ਦੇ ਵਿੱਚ ਕਿਉਂਕਿ ਕੋਰੋਨਾ ਦੇ ਕਰਕੇ ਜਿਹੜੇ ਮੁਕਾਬਲੇ ਆ ਉਹ ਹੋ ਨਹੀਂ ਸਕੇ, ਪਰ 2020 ਜਿੱਦਾਂ ਹੀ ਟੱਪਿਆ 2021 ਦੇ ਵਿੱਚ ਪਹੁੰਚ ਕੇ ਉਹਨਾਂ ਨੇ ਇੱਕ ਵਾਰ ਫਿਰ ਮਿਸਟਰ ਆਸਟ੍ਰੇਲੀਆ ਦਾ ਇਹ ਜਿਹੜਾ ਖਿਤਾਬ ਹੈ ਉਹ ਆਪਣੀ ਝੋਲੀ ਪਵਾਇਆ। ਔਰ ਇਹ ਜਿਹੜਾ ਖਿਤਾਬ ਹੈ ਜਦੋਂ ਅਸੀਂ ਕੈਟਾਗਰੀ ਦੀ ਗੱਲ ਕਰਦੇ ਹਾਂ ਤਾਂ ਮੈਂ ਤੁਹਾਨੂੰ ਜ਼ਰੂਰ ਇੱਥੇ ਦੱਸਣਾ ਚਾਹਾਂਗੀ ਕਿ ਇਹ ਜਿਹੜੀ ਨੈਚੁਰਲ ਜਿਹੜੀ ਕੈਟਾਗਰੀ ਆ ਉਹਦੇ ਵਿੱਚ ਨੈਚੁਰਲ ਫੈਡਰੇਸ਼ਨ ਜਿਹੜੀ ਆ ਉਹਦੇ ਵੱਲੋਂ ਇਹ ਜਿਹੜਾ ਮੁਕਾਬਲਾ ਆ ਉਹ ਰੱਖਿਆ ਗਿਆ ਸੀ। ਇਸ ਕੈਟਾਗਰੀ ਦੇ ਵਿੱਚ ਇੱਕ ਵਾਰ ਫਿਰ ਲੱਕੀ ਜਿਹੜੇ ਆ ਉਹ ਸਿਤਾਰੇ ਬਣ ਕੇ ਉੱਭਰੇ ਆ। ਸੋ ਲੱਕੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਮਿਸਟਰ ਆਸਟ੍ਰੇਲੀਆ ਦਾ ਜਿਹੜਾ ਇਹ ਨੈਚੁਰਲ ਕੈਟਾਗਰੀ ਦਾ ਜਿਹੜਾ ਅਵਾਰਡ ਆ ਇਸ ਕੈਟਾਗਰੀ ਦੇ ਬਾਰੇ 'ਚ ਸ਼ਾਇਦ ਸਾਡੇ ਬਹੁਤ ਸਾਰੇ ਦੋਸਤ ਨਾ ਜਾਣਦੇ ਹੋਣ, ਜੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਤਾਂ ਜ਼ਰੂਰ ਕਰੋ।
ਹਾਂਜੀ ਜੀ, ਜਿਹੜਾ PCA ਆ ਜੀ ਇਹ ਨੈਚੁਰਲ ਨੇਗਾ, ਤੇ PCA ਦੇ ਵਿੱਚ ਮਤਲਬ ਜਿੱਦਾਂ ਮੈਂ ਹੁਣ ਜਿਹੜਾ ਬੰਦਾ ਨੈਚੁਰਲ ਹੁੰਦਾ ਉਹ ਕਿਸੇ ਪਾਸੇ ਵੀ ਜਾ ਸਕਦਾ ਹੈ, ਅਨਨੈਚੁਰਲ 'ਚ ਵੀ ਜਾ ਸਕਦਾ ਅਤੇ ਨੈਚੁਰਲ 'ਚ ਵੀ ਜਾ ਸਕਦਾ, ਅਤੇ ਮੇਰੇ ਕੋਲ ਦੋਨੋਂ ਪਾਸੇ ਆਪਸ਼ਨਸ ਹੁੰਦੀਆਂ ਹੈ ਨਾ, ਅਤੇ ਮੈਂ ਨੈਚੁਰਲ ਵੀ ਕੰਪੀਟ ਕਰਦਾ ਹੈ, ਜਿਹੜੇ ਅਨਨੈਚੁਰਲ ਆ ਉਹਨਾਂ ਵਿੱਚ ਵੀ ਕੰਪੀਟ ਕਰਦਾ ਹਾਂ। PCA ਵਿੱਚ ਮੈਂ ਇਹ ਉਹ ਨੈਚੁਰਲ ਨੇਗਾ, ਪਰ ਉਹਦੇ ਵਿੱਚ ਮੈਂ ਮਸਲ ਮਾਡਲ ਕੈਟਾਗਰੀ ਦੇ ਵਿੱਚ ਇਹ ਮਿਸਟਰ ਆਸਟ੍ਰੇਲੀਆ ਬਣਨ ਦਾ ਮੈਨੂੰ ਇਸ ਵਾਰੀ 2021 ਦਾ ਮਾਣ ਹਾਸਲ ਹੋਇਆ, ਅਤੇ ਇਹ ਸਾਰੀਆਂ ਕਮਿਊਨਿਟੀ ਦੀਆਂ ਦੁਆਵਾਂ ਆ। ਅਤੇ ਹਾਂਜੀ, ਅਤੇ ਨੈਚੁਰਲ ਇੱਕ INBA ਫੈਡਰੇਸ਼ਨ ਹੈ, ਦੇ ਡੂ ਦਾ ਡੋਪ ਟੈਸਟ ਹੈ ਨਾ, ਉੱਥੇ ਡੋਪ ਟੈਸਟ ਹੁੰਦਾ ਕਿ ਕਿਤੇ ਟੀਕੇ ਲਾ ਕੇ ਤਾਂ ਨਹੀਂ ਕੋਈ ਆਇਆ ਹੈਗਾ, ਅਤੇ
ਜੀ
ਉੱਥੇ ਮੈਨੂੰ ਇਸ ਵਾਰੀ ਜੱਜ ਬਣਨ ਦਾ ਮੌਕਾ ਮਿਲਿਆ ਜੀ। ਅਤੇ ਕਿਸੇ ਵੀ ਨੈਚੁਰਲ ਫੈਡਰੇਸ਼ਨ ਦੇ ਵਿੱਚ ਕਿਸੇ ਇੰਡੀਅਨ ਨੂੰ ਐਜ਼ ਏ ਜੱਜ ਇਹ ਫਸਟ ਟਾਈਮ ਸੱਦਿਆ ਗਿਆ, ਕਿਉਂਕਿ ਉਹ ਦੇਖਦੇ ਆ ਰਿਕਾਰਡ ਦੇਖਦੇ ਬੰਦੇ ਦਾ ਕਿ ਕਿਹੋ ਜਿਹਾ ਹੈ ਨਾ ਪਾਸਟ ਵਿੱਚ, ਕਿਉਂਕਿ ਮੈਂ ਨੈਚੁਰਲ ਦੇ ਵਿੱਚ ਕੰਪੀਟੀਸ਼ਨ ਵੀ ਕੰਪੀਟ ਕੀਤੇ ਹੋਏ ਆ ਅਤੇ ਮੈਡਲ ਜਿੱਤੇ ਹੋਏ ਆ ਨਾ। ਅਤੇ ਇਹ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਨੇ ਮੈਨੂੰ ਇਸ ਵਾਰੀ INBA ਫੈਡਰੇਸ਼ਨ ਹੈ ਉੱਥੇ ਨੈਚੁਰਲ ਸਾਰੇ ਬੋਡੀ ਬਿਲਡਰ ਆਉਂਦੇ ਆ ਅਤੇ ਡੋਪ ਟੈਸਟ ਕਰਦੇ ਆ, ਜਿਹੜੇ ਮਤਲਬ ਕਿ ਕਿਸੇ ਨੇ ਕੁਛ ਸਟੀਰੋਇਡਸ ਤਾਂ ਨਹੀਂ ਲਏ ਹੈਗੇ, ਉਹਨਾਂ ਦੇ ਵਿੱਚ ਮੈਨੂੰ ਜੱਜ ਬਣ ਕੇ ਜਾਣ ਦਾ ਮੌਕਾ ਮਿਲਿਆ ਤੇ ਇਹ ਅਜਿਹਾ ਮਾਣ ਹਾਸਲ ਹੋਣ ਵਾਲਾ ਮੈਂ ਪਹਿਲਾ ਇੰਡੀਅਨ ਆ ਜਿਹਨੂੰ ਕਿਸੇ ਨੈਚੁਰਲ ਫੈਡਰੇਸ਼ਨ ਦੇ ਵਿੱਚ ਜੱਜ ਬਣਨ ਦਾ ਮੌਕਾ ਮਿਲਿਆ ਜੀ।
ਕਿਆ ਬਾਤ ਹੈ, ਸੋ ਇਹਦੇ ਲਈ ਵੀ ਤੁਹਾਨੂੰ ਦੋਹਰੀਆਂ ਵਧਾਈਆਂ ਫਿਰ। ਔਰ ਇੱਥੇ ਮੈਂ ਵੀ ਕਰੈਕਟ ਕਰ ਦਵਾਂ ਕਿ ਜਿਹੜੀ ਇਹ ਕੈਟਾਗਰੀ ਜਿਹਦੇ ਵਿੱਚ ਹੁਣ ਤੁਸੀਂ ਮਿਸਟਰ ਆਸਟ੍ਰੇਲੀਆ ਬਣੇ ਹੋ, ਸੋ ਇਹ ਮਸਲ ਮਾਡਲ ਦੀ ਕੈਟਾਗਰੀ, ਔਰ ਮਸਲ ਮਾਡਲ ਕੈਟਾਗਰੀ ਦੇ ਵਿੱਚ ਤੁਹਾਨੂੰ ਮਿਸਟਰ ਆਸਟ੍ਰੇਲੀਆ ਬਣਨ ਦਾ ਇਹ ਮਾਣ ਹਾਸਲ ਹੋਇਆ। ਸੋ ਦੋਹਰੀਆਂ ਦੋਹਰੀਆਂ ਵਧਾਈਆਂ ਤਾਂ ਚਲੋ ਬਣ ਹੀ ਗਈਆਂ, ਪਰ ਜਦੋਂ ਅਸੀਂ ਪ੍ਰੈਕਟਿਸ ਦੀ ਗੱਲ ਕਰਦੇ ਹਾਂ ਕਿਸੇ ਵੀ ਖੇਤਰ ਦੇ ਵਿੱਚ, ਲੈ ਲਓ ਜਦੋਂ ਅਸੀਂ ਸੰਗੀਤ ਇੰਡਸਟਰੀ, ਮਿਊਜ਼ਿਕ ਇੰਡਸਟਰੀ ਦੀ ਗੱਲ ਕਰਦੇ ਤਾਂ ਅਸੀਂ ਕਹਿੰਦੇ ਹਾਂ ਰਿਆਜ਼ ਬਹੁਤ ਜ਼ਰੂਰੀ ਹੈ, ਹੈ ਨਾ। ਜਦੋਂ ਤੁਸੀਂ ਬਾਡੀ ਬਿਲਡਿੰਗ ਦੀ ਗੱਲ ਕਰਦੇ ਹਾਂ ਜਾਂ ਕਿਸੇ ਵੀ ਹੋਰ ਖੇਡ ਮੁਕਾਬਲੇ ਦੀ ਗੱਲ ਕਰਦੇ ਹਾਂ, ਤਾਂ ਉਹਦੇ ਲਈ ਵੀ ਤੁਹਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਬਹੁਤ ਮੁਸ਼ਕਲਾਂ ਦੇ ਨਾਲ, ਕਿਉਂਕਿ ਜਦੋਂ ਅਸੀਂ ਬਾਡੀ ਬਿਲਡਿੰਗ ਦੀ ਗੱਲ ਕਰਦੇ ਹਾਂ ਬਹੁਤ ਤਰ੍ਹਾਂ ਦਾ, ਮੈਨੂੰ ਲੱਗਦਾ ਖਾਣ ਪੀਣ ਦਾ ਵੀ ਖਿਆਲ ਰੱਖਣਾ ਪੈਂਦਾ ਹੋਣਾ ਹੈ, ਔਰ ਜਿਹੜੀ ਕਸਰਤ ਹੈ ਉਹ ਵੀ ਤੁਹਾਨੂੰ ਲਗਾਤਾਰ ਕਰਨੀ ਪੈਂਦੀ ਹੋਣੀ ਹੈ, ਔਰ ਇਹ ਸਾਰੀ ਜਿਹੜੀ ਪ੍ਰਕਿਰਿਆ ਆ ਉਹਦੇ ਲਈ ਕਿਸ ਤਰ੍ਹਾਂ ਤਿਆਰੀ ਕਰਦੇ ਹੋ, ਔਰ ਇਹ ਸਾਰੀ ਜਿਹੜੀ ਤਿਆਰੀ ਕਰਨ ਤੋਂ ਬਾਅਦ ਜਿਹੜਾ ਰਿਜ਼ਲਟ ਹੈ ਉਹ ਕਿੰਨਾ ਕੁ ਤੁਹਾਨੂੰ ਸੈਟਿਸਫੈਕਟਰੀ ਲੱਗਦਾ, ਕਦੋਂ ਸੰਤੁਸ਼ਟ ਹੁੰਦੇ ਹੋ?
ਦੇਖੋ ਜੀ, ਜਿਵੇਂ ਕਿ ਤੁਸੀਂ ਕਿਹਾ ਹੀ ਆ ਕਿ ਰਿਆਜ਼ ਕਰਨਾ ਬਹੁਤ ਜ਼ਰੂਰੀ ਹੈ। ਸਾਡਾ ਰਿਆਜ਼ ਕੀ, ਸਾਡਾ ਰਿਆਜ਼ ਤਾਂ ਜਿੰਮ ਦੇ ਵਿੱਚ ਹੁੰਦਾ ਨਾ। ਭਗਤੀ ਕਰਨੀ ਵੀ ਸੌਖੀ ਆ, ਘਰ 'ਚ ਬਹਿ ਕੇ ਕਰ ਸਕਦੇ ਹਾਂ ਨਾ। ਅਤੇ ਜੇ ਤੁਸੀਂ ਕਹੋ ਕਿ ਆਪਣਾ ਸੰਗੀਤ ਸਿੱਖਣਾ ਹੈ, ਉਹ ਵੀ ਤੁਸੀਂ ਘਰ 'ਚ ਬਹਿ ਕੇ ਰਿਆਜ਼ ਕਰ ਸਕਦੇ ਹਾਂ ਨਾ। ਕੁਛ ਵੀ ਕੰਮ ਕਰਨਾ, ਜਾਣੀ ਕਿ ਸਟੱਡੀ ਕਰਨੀ ਹੈ, ਉਹ ਵੀ ਤੁਸੀਂ ਘਰ ਬਹਿ ਕੇ ਕਰ ਸਕਦੇ ਹੋ, ਸੌਖਾ ਕੰਮ ਆ ਨਾ। ਪਰ ਇੱਕ ਸਪੋਰਟਸ ਜਾਂ ਫਿਟਨੈਸ ਇੰਡਸਟਰੀ ਇੱਦਾਂ ਦੀ ਆ ਜਿਹਦੇ ਲਈ ਤੁਹਾਨੂੰ ਸਵੇਰੇ 4 ਵਜੇ ਉੱਠ ਕੇ ਜਾਂ 5 ਵਜੇ ਉੱਠ ਕੇ ਆਪਣਾ ਬੈੱਡ ਨੂੰ ਤਿਆਗ ਕੇ ਪ੍ਰੈਕਟਿਸ ਕਰਨ ਦੇ ਲਈ ਗਰਾਊਂਡ 'ਚ ਜਾਣਾ ਪੈਂਦਾ ਜਾਂ ਜਿਮ 'ਚ ਜਾਣਾ ਪੈਂਦਾ। ਇਸ ਕਰਕੇ ਇਹ ਸਭ ਤੋਂ ਟਫ ਆ, ਤੇ ਇਸ ਨੂੰ ਕਰਨ ਦੇ ਲਈ ਤੁਹਾਨੂੰ ਬਿਲਕੁਲ ਜਾਣੀ ਕਿ ਕੋਈ ਵੀ ਕੰਪੀਟੀਸ਼ਨ ਹੁੰਦਾ ਇੱਦਾਂ ਨਹੀਂ ਕਿ ਤੁਸੀਂ ਰਾਤੋ ਰਾਤ ਜਾਣੀ ਕਿ ਉਹਦੇ ਲਈ ਤਿਆਰ ਹੋ ਜਾਂਦੇ ਆ। ਐਟਲੀਸਟ ਮਿਨੀਮਮ ਤੁਹਾਨੂੰ ਕਿਸੇ ਵੀ ਕੰਪ ਨੂੰ ਤਿਆਰ ਕਰਨ ਦੇ ਲਈ 6 ਮੰਥ ਜ਼ਰੂਰ ਚਾਹੀਦੇ ਹੁੰਦੇ ਆ। ਪਰ ਇਸ ਵਾਰ ਬਹੁਤ ਮੁਸ਼ਕਲ ਸੀਗਾ ਕਿਉਂਕਿ ਲੋਕਡਾਊਨ ਦਾ ਟਾਈਮ ਸੀਗਾ, ਤੇ ਉਸ ਵੇਲੇ ਅਸੀਂ ਵੀ ਦੁਨੀਆਂ ਦੇ ਨਾਲ ਹੀ ਸੀਗਾ, ਸਫ਼ਰ ਕਰ ਰਹੇ ਸੀਗੇ
ਜੀ।
ਪਰ ਉਹਦੇ ਵਿੱਚ ਆਪਣੇ ਆਪ ਨੂੰ ਕਿੱਦਾਂ ਮੇਨਟੇਨ ਰੱਖਣਾ ਸੀਗਾ ਸਾਨੂੰ ਵੀ ਪਤਾ ਕਿ ਅਸੀਂ ਹੁਣ ਘਰ ਬੈਠੇ ਜੇ ਖਾਈ ਜਾਵਾਂਗੇ ਤੇ ਮਤਲਬ ਅਸੀਂ ਕਾਫੀ ਫੈਟ ਗੇਨ ਕਰ ਲਾਂਗੇ ਤਾਂ ਫਿਰ ਫਿਊਚਰ 'ਚ ਕਮਬੈਕ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਤੇ ਹੁਣ ਜਿੱਦਾਂ ਅਸੀਂ ਫੈਮਿਲੀ ਮੈਨ ਆ ਨਾ, ਤੇ ਮੈਨੂੰ ਵੀਕਐਂਡ ਦੇ ਉੱਤੇ ਵੀ ਮਤਲਬ ਮੇਰੀ ਡੋਟਰ ਕਹਿੰਦੀ ਹਰ ਵਾਰੀ ਪਾਪਾ ਪਾਰਟੀ, ਉਹਦਾ ਮਤਲਬ ਜਾਈਦਾ ਹੈ ਨਾ, ਉਹਨੂੰ ਰੈਸਟੋਰੈਂਟ ਵੀ ਲੈ ਕੇ ਜਾਣਾ ਹੁੰਦਾ ਖਾਣ ਪੀਣ ਲਈ। ਪਰ ਉੱਥੇ ਜਾ ਕੇ ਜਸਟ ਮੈਂ ਬਿੱਲ ਪੇ ਕਰਨਾ ਹੁੰਦਾ, ਖਾਣਾ ਉੱਥੇ ਕੁਛ ਨਹੀਂ ਹੁੰਦਾ ਕਿਉਂਕਿ ਇਹ ਵੀ ਮਤਲਬ ਤੁਹਾਨੂੰ ਕਿਸੇ ਦੀ ਤਪੱਸਿਆ ਆ, ਦੇਖ ਵੀ ਸਾਰਾ ਕੁਛ ਸਾਹਮਣੇ ਰਿਹਾ ਆ, ਪੈਸੇ ਵੀ ਤੁਹਾਡੀ ਪਾਕਟ ਦੇ ਵਿੱਚ ਆ ਨਾ। ਸਭ ਤੋਂ ਟਫ ਗੇਮ ਬੋਡੀ ਬਿਲਡਿੰਗ ਆ ਨਾ, ਕਿਉਂਕਿ ਤੁਸੀਂ ਕਿਸੇ ਵੀ ਗੇਮ ਦੇ ਵਿੱਚ ਚਲ ਜਾਓ ਕਿ ਤੁਸੀਂ ਘੱਟੋ ਘੱਟ ਕੁਛ ਖਾ ਸਕਦੇ ਆ ਨਾ, ਫਲ ਫਰੂਟ ਖਾ ਸਕਦੇ ਆ, ਤੁਸੀਂ ਜੂਸ ਪੀ ਸਕਦੇ ਆ। ਜਦੋਂ ਅਸੀਂ ਮਤਲਬ ਬੋਡੀ ਬਿਲਡਿੰਗ ਕਰਦੇ ਹਾਂ ਸਾਨੂੰ ਈਵਨ ਸਾਨੂੰ ਜੂਸ ਵੀ ਕੁਇਟ ਕਰਨਾ ਪੈਂਦਾ ਕਿਉਂਕਿ ਹੈ ਨਾ ਅਸੀਂ ਕੈਲਰੀ ਨੂੰ ਜਦੋਂ ਮੈਨੇਜ ਕਰਦੇ ਹਾਂ ਹੌਲੀ ਹੌਲੀ, ਕਿਉਂਕਿ ਬੋਡੀ ਫੈਟ ਬਹੁਤ ਥੱਲੇ ਲੈ ਕੇ ਆਉਣਾ ਹੁੰਦਾ। ਅਦਰਵਾਈਜ਼ ਉੱਦਾਂ ਨੋਰਮਲ ਟਾਈਮ 'ਚ ਆਪਾਂ ਪੀਂਦੇ ਹਾਂ ਆਪਣਾ ਜੂਸ
ਜੀ
ਇਵੇਂ ਹੀ। ਅਤੇ ਡਾਇਟ ਦੇ ਵਿੱਚ ਆਪਾਂ ਨੂੰ ਪੈਸੇ ਵੀ ਜੇਬੀ 'ਚ ਹੁੰਦੇ ਆ, ਕਈ ਵਾਰ ਇੱਦਾਂ ਲੱਗਦਾ ਯਾਰ ਅਸੀਂ ਕਿਸ ਚੀਜ਼ ਦੇ ਲਈ ਫਾਈਟ ਕਰੀ ਜਾਂਦੇ, ਕਿਸ ਚੀਜ਼ ਲਈ ਸਟਰਗਲ ਕਰ ਰਹੇ ਹਾਂ, ਅਤੇ ਪੈਸੇ ਹੋਣ ਦੇ ਬਾਵਜੂਦ ਕੁਛ ਖਾ ਨਹੀਂ ਸਕਦੇ ਹੈਗੇ, ਅਤੇ ਜਸਟ ਇੰਨਾ ਹੈ ਕਿ ਇੱਕ ਸਟ੍ਰਿਕਟ ਡਾਇਟ ਦੇ ਉੱਤੇ ਰਹਿਣਾ। ਪਰ ਸੈਟਿਸਫੈਕਸ਼ਨ ਉੱਦਾਂ ਜੇ ਤੁਸੀਂ ਵਿਨ ਕਰਦੇ ਆ ਨਾ, ਤੁਹਾਨੂੰ ਮਤਲਬ ਇੱਕ ਇੱਦਾਂ ਲੱਗਦਾ ਕਿ ਜਿੱਦਾਂ ਨਾ ਇੱਕ ਮਦਰ ਨੂੰ ਬੱਚਾ ਹੋਣ ਦਾ ਮਤਲਬ ਖੁਸ਼ੀ ਹੁੰਦੀ ਹੈ ਨਾ,
ਅਹਿਸਾਸ ਹੁੰਦਾ।
ਸਾਰੀ ਪ੍ਰੋਸੈਸ ਦੇ ਵਿੱਚ ਉਹਨੇ ਕਿੰਨਾ ਹਾਰਡ ਕੰਮ ਹੈ ਨਾ, ਉਹਦੇ ਲਈ ਜ਼ਰੂਰਤ ਸਾਰੀਆਂ ਆਪਣੀਆਂ ਮਾਵਾਂ ਭੈਣਾਂ ਨੂੰ ਕਿ
ਜੀ।
ਪਰ ਜਿਹੋ ਜਿਹੀ ਉਹ ਫੀਲਿੰਗ ਆਉਂਦੀ ਉਹਨਾਂ ਨੂੰ ਕਿ ਹਾਂਜੀ ਕਿ ਅਸੀਂ ਚਲੋ ਹੁਣ ਸਾਡਾ ਜਾਣੀ ਕਿ ਸਾਨੂੰ ਉਹ ਚੀਜ਼ ਜੋ ਵੀ ਉਹਨਾਂ ਨੂੰ ਮਿਲ ਗਿਆ ਹੈ ਨਾ ਪਰਮਾਤਮਾ ਨੇ ਬਖਸ਼ਿਆ। ਤਾਂ ਸੇਮ ਵੇ ਸਾਡੇ ਸਪੋਰਟਸ ਪਰਸਨ ਨਾਲ ਹੁੰਦੀ ਹੈ ਕਿ ਜਦੋਂ ਸਾਡੀ ਗੱਲ 'ਚ ਕੇ ਮੈਡਲ ਪੈਂਦਾ ਆ ਉਦੋਂ ਸਾਨੂੰ ਸਾਰੀ ਆਪਣੀ ਪੇਨ ਭੁੱਲ ਜਾਂਦੀ ਹੈ, ਸਾਰਾ ਸੈਕਰੀਫਾਈਸ ਭੁੱਲ ਜਾਂਦਾ ਹੈ। ਪਰ ਸਪੋਰਟਸਮੈਨਸ਼ਿਪ ਇਹ ਵੀ ਚੀਜ਼ ਹੁੰਦੀ ਹੈ ਕਿ ਜ਼ਰੂਰੀ ਨਹੀਂ ਤੁਸੀਂ ਹਰ ਵਾਰ ਜਿੱਤਦੇ ਹੀ ਆ, ਕਈ ਵਾਰੀ ਤੁਸੀਂ ਹਾਰਦੇ ਵੀ ਆ, ਤੇ ਇਹ ਨਹੀਂ ਹਾਰ ਗਏ ਤਾਂ ਤੁਸੀਂ ਕਹਿੰਦੇ ਅਗਲੇ ਵੀਕ ਚਲ ਗਿਆ ਨਾ। ਇੱਕ ਥੋੜ੍ਹੇ ਚੇਲੇ ਟੁੱਟਦੇ ਆ ਤੇ ਥੋੜ੍ਹੇ ਜਿਹਾ ਦਿਲ ਨੂੰ ਦਿਲਾਸਾ ਦੇ ਕੇ ਅਗਲੇ ਸਾਲ ਲਈ ਤੁਸੀਂ ਫਿਰ ਤਿਆਰ ਹੋ ਜਾਂਦੇ ਆ ਕਿ ਨਹੀਂ ਕੋਈ ਚੱਕਰ ਨਹੀਂ ਐਤਕੀ ਤੇ ਅਗਲੀ ਵਾਰ ਲੈ ਜਾਾਂਗੇ। ਇਹਨੂੰ ਕਹਿੰਦੇ ਸਪੋਰਟਸਮੈਨਸ਼ਿਪ।
ਬਿਲਕੁਲ ਜੀ, ਚਲੋ ਕਿ ਬੜਾ ਚੰਗਾ ਲੱਗਿਆ ਜਾਣ ਕੇ ਕਿ ਬਹੁਤ ਸਾਧਨਾ ਜਿਹੜੀ ਆ ਉਹ ਤਾਂ ਕਰਨੀ ਪੈਂਦੀ ਆ, ਪਰ ਜਿਹੜੀ ਇੱਕ ਸਪੋਰਟਸਮੈਨਸ਼ਿਪ ਦੀ ਭਾਵਨਾ ਆ ਉਹ ਜ਼ਰੂਰ ਬਣੀ ਰਹਿੰਦੀ ਆ। ਅੱਜ ਦੇ ਨੌਜਵਾਨਾਂ ਦੇ ਲਈ ਮੈਨੂੰ ਲੱਗਦਾ ਕਿ ਇਹ ਤੋਂ ਬਹੁਤ ਕੁਛ ਸਿੱਖਣ ਦੀ ਲੋੜ ਹੈ, ਕਿਉਂਕਿ ਅੱਜ ਕੱਲ੍ਹ ਕੀ ਹੁੰਦਾ ਕਿ ਅਸੀਂ ਬਹੁਤ ਛੇਤੀ ਸਟਾਰ ਬਣਨਾ ਚਾਹੁੰਦੇ ਹਾਂ ਕਿਸੇ ਵੀ ਖੇਤਰ ਦੇ ਵਿੱਚ, ਸਾਨੂੰ ਐਂ ਲੱਗਦਾ ਹੁੰਦਾ ਕਿ ਬਸ ਕੁਛ ਵੀ ਕੋਈ ਇਹੋ ਜਿਹਾ ਮੰਤਰ ਸਾਡੇ ਹੱਥ ਲੱਗ ਜੇ, ਹੈ ਨਾ, ਯਾਨੀ ਸ਼ਾਰਟਕੱਟਸ ਜਿਹੜੇ ਆ ਉਹ ਅਸੀਂ ਬਹੁਤ ਭਾਲਦੇ ਹਾਂ ਕਿਸੇ ਵੀ ਖੇਤਰ ਦੇ ਵਿੱਚ, ਸਾਨੂੰ ਲੱਗਦਾ ਕਿ ਬਸ ਕੋਈ ਮੰਤਰ ਸਾਡੇ ਹੱਥ 'ਚ ਆਵੇ ਤੇ ਅਗਲੇ ਦਿਨ ਸਾਡਾ ਨਾਮ ਜਿਹੜਾ ਉਹ ਅਖਬਾਰਾਂ ਦੇ ਵਿੱਚ ਚਮਕਦਾ ਹੋਵੇ। ਪਰ ਬਹੁਤ ਵੱਡੀ ਸਾਧਨਾ ਜਿਹੜੀ ਆ ਉਹ ਇਹਦੇ ਪਿੱਛੇ ਲੋੜੀਂਦੀ ਹੁੰਦੀ ਹੈ, ਸ਼ਾਇਦ ਅਸੀਂ ਇਹ ਭੁੱਲ ਜਾਂਦੇ ਹਾਂ। ਪਰ ਜਿਵੇਂ ਤੁਸੀਂ ਦੱਸਿਆ ਲੱਕੀ ਕਿ ਖੁਰਾਕ ਦਾ ਖਾਸ ਤੌਰ ਦੇ ਉੱਤੇ ਧਿਆਨ ਰੱਖਣਾ ਪੈਂਦਾ, ਸਾਹਮਣੇ ਸਭ ਕੁਛ ਦੇਖ ਕੇ ਅੱਖਾਂ ਮੀਟਣੀਆਂ ਪੈਂਦੀਆਂ ਹਨਾ, ਪਰ ਉੱਧਰ ਜਿਮ ਦੇ ਵਿੱਚ ਵੀ ਪਸੀਨਾ ਖੂਨ ਪਸੀਨਾ ਇੱਕ ਕਰਨਾ ਪੈਂਦਾ ਹਨਾ, ਔਰ ਪਸੀਨਾ ਵਹਾ ਕੇ ਫਿਰ ਜਿਹੜਾ ਉਹ ਖੂਬਸੂਰਤ ਅਹਿਸਾਸ ਜਿੱਤ ਦੇ ਰੂਪ ਦੇ ਵਿੱਚ ਤੁਹਾਡੀ ਝੋਲੀ ਪੈਂਦਾ, ਉਹ ਵਾਕਿਆ ਹੀ ਆਪਣੇ ਆਪ ਦੇ ਵਿੱਚ ਬੜਾ ਵਿਲੱਖਣ ਹੁੰਦਾ। ਅੱਛਾ, ਜਦੋਂ ਅਸੀਂ ਗੱਲ ਕੋਵਿਡ ਦੌਰ ਦੀ ਕਰਦੇ ਹਾਂ, ਕੋਵਿਡ ਦੌਰ ਦੇ ਦੌਰਾਨ ਆਪਾਂ ਸਾਰੇ ਹੀ ਮੰਨਦੇ ਹਾਂ ਵੀ ਕਿਉਂਕਿ ਲੋਕਡਾਊਨ ਲੱਗਿਆ ਰਿਹਾ ਕਾਫੀ ਲੰਮਾ ਸਮਾਂ, ਔਰ ਘਰਾਂ ਦੇ ਵਿੱਚ ਕਿਚਨਸ ਦੇ ਵਿੱਚ ਮੋਸਟਲੀ ਕੀ ਹੁੰਦਾ ਸੀਗਾ ਕਿ ਨਵੇਂ ਨਵੇਂ ਪਕਵਾਨ ਜਿਹੜੇ ਸੀ ਉਹ ਟਰਾਈ ਕੀਤੇ ਜਾਂਦੇ ਸੀ। ਹੋ ਸਕਦਾ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਤੁਹਾਡਾ ਵੀ ਕੋਈ ਕੰਪੀਟੀਸ਼ਨ ਉਹਨਾਂ ਦਿਨਾਂ ਦੇ ਵਿੱਚ ਨਹੀਂ ਸੀਗਾ, ਔਰ ਤੁਸੀਂ ਵੀ ਹੋ ਸਕਦਾ ਵੀ ਉਹਨਾਂ ਦਿਨਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਡਿਸ਼ਿਜ਼ ਟਰਾਈ ਕੀਤੀਆਂ ਹੋਣਗੀਆਂ। ਉਸ ਦੇ ਨਾਲ ਨਾਲ ਇੱਕ ਹੋਰ ਜਿਹੜਾ ਚਿੰਤਾ ਵਾਲਾ ਸਵਾਲ ਇਹ ਸੀਗਾ ਕਿ ਲੋਕਡਾਊਨ ਦੇ ਕਾਰਨ ਬਹੁਤ ਤਰ੍ਹਾਂ ਦੇ ਜਿਹੜੇ ਕੰਮ ਕਾਰ ਸੀਗੇ ਉਹ ਵੀ ਤਕਰੀਬਨ ਠੱਪ ਵਾਂਗ ਸੀਗੇ ਹਨਾ, ਔਰ ਜਦੋਂ ਤੁਸੀਂ ਆਪਣੀ ਪ੍ਰੈਕਟਿਸ ਜਿਹੜੀ ਹੈ ਉਹ ਜਾਰੀ ਰੱਖਣੀ ਹੈ, ਜਦੋਂ ਤੁਸੀਂ ਆਪਣੀ ਜਿਹੜੀ ਰੋਜ਼ੀ ਰੋਟੀ ਹੈ ਉਹ ਵੀ ਕਮਾਉਣੀ ਆ, ਤਾਂ ਇਸ ਸਮੇਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇਸ ਕਰੋਨਾ ਦੌਰ ਦੇ ਵਿੱਚੋਂ ਲੰਘੇ ਆ, ਦੋਵੇਂ ਪੱਖ ਜਿਹੜੇ ਤੁਹਾਡੇ ਤੋਂ ਜਾਣਨਾ ਚਾਹਾਂਗੇ।
ਦੇਖੋ ਜੀ, ਜਿਵੇਂ ਕਿ ਹੁਣ ਮੇਰਾ ਸਪਲੀਮੈਂਟ ਸਟੋਰ ਆ ਸਾਡਾ ਟੋਟਲੀ, ਮਤਲਬ ਥੋਮਸਟਾਨ ਦੇ ਵਿੱਚ ਲੱਕੀ ਮਸਲ ਮਾਸਟਰ ਦੇ ਨਾਂ ਤੋਂ ਮੇਰਾ ਸਪਲੀਮੈਂਟ ਸਟੋਰ ਆ, ਤੇ ਜਦੋਂ ਜਿਮ ਬੰਦ ਹੁੰਦੇ ਆ ਸਭ ਤੋਂ ਪਹਿਲਾਂ ਇਫੈਕਟ ਕਿਤੇ ਪੈਂਦਾ ਸਾਡੇ ਸਪਲੀਮੈਂਟ ਸਟੋਰ ਤੇ, ਜਦੋਂ ਕੋਈ ਜਿਮ ਨਹੀਂ ਜਾਏਗਾ ਤਾਂ ਫਿਰ ਸਪਲੀਮੈਂਟ ਸਟੋਰ ਤੇ ਵੀ ਅਗਲੇ ਨੇ ਕੀ ਕਰਨਾ ਆਣਾ ਹਨਾ। ਉਸ ਟਾਈਮ ਦੇ ਵਿੱਚ ਅਸੀਂ ਰੈਂਟ ਪੇ ਕਰ ਰਹੇ ਹੁੰਦੇ, ਸਾਡੇ ਤੇ ਸਟ੍ਰੈਸ ਬਣ ਰਿਹਾ ਹੁੰਦਾ ਹਨਾ, ਉੱਤੋਂ ਫੈਮਿਲੀ ਨੂੰ ਵੀ ਆਪਾਂ ਦੇਖਣਾ ਹੁੰਦਾ ਹਨਾ ਸਾਰੇ ਖਰਚੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕਰਨੇ ਪੈਂਦੇ ਹਨਾ। ਪਰ ਉਸ ਵੇਲੇ ਆਪਾਂ ਦੇਖਦੇ ਹਾਂ ਗੇਮ ਜਿਹੜੀ ਹੈ ਬੋਡੀ ਬਿਲਡਿੰਗ, ਇਹ ਇੱਕ ਐਕਸਪੈਂਸਿਵ ਗੇਮ ਆ ਨਾ, ਤੇ ਇਹ ਨਹੀਂ ਕਿ ਸਸਤੀ ਬਹੁਤ ਜ਼ਿਆਦਾ, ਇਹ 'ਚ ਜਾਣ ਕਿ ਇਨਵੈਸਟ ਕਰਨਾ ਪੈਂਦਾ ਆਪਣੀ ਬੋਡੀ ਦੇ ਉੱਤੇ ਹੈ ਨਾ, ਪੈਸੇ ਤੋਂ ਲਾਣੇ ਪੈਂਦੇ ਆ। ਜਿੰਨਾ ਆਪਣੀ ਬੋਡੀ ਦੇ ਉੱਤੇ ਤੁਸੀਂ ਵਧੀਆ ਡਾਇਟ ਦੇਵੋਗੇ, ਖਾਣ ਵਿੱਚ ਕਿਸੇ ਨੇ ਹਲਕੀ ਵੀ ਖਾ ਲੈਣੀ ਹੈ ਨਾ, ਪਰ ਕਿਸੇ ਨੇ ਕੁਆਲਿਟੀ ਵਾਲੀ ਡਾਇਟ ਖਾਣੀ ਤਾਂ ਰਿਜ਼ਲਟ ਫਿਰ ਉਦਾਂ ਬੋਡੀ ਨੂੰ ਰਿਜ਼ਲਟ ਵੀ ਆਉਣੇ ਹੈ ਨਾ। ਤੇ ਇਸ ਦੇ ਵਿੱਚ ਫਿਰ ਮੈਨੂੰ ਲੱਗਦਾ ਸੀਗਾ ਮੈਂ ਕਿ ਇਸ ਵਾਰੀ ਤਾਂ ਮੁਸ਼ਕਲ ਹੋ ਜਾਣਾ ਕੰਪੀਟੀਸ਼ਨ ਦਾ, ਕਿਉਂਕਿ ਹੁਣ ਖਰਚੇ ਵੀ ਸਿਰ ਦੇ ਉੱਤੇ ਸੀਗੇ, ਤੇ ਇੰਨੇ ਵਿੱਚ ਆਪਣੇ ਹੰਸਰਾ ਕੰਸਟਰਕਸ਼ਨ ਵਾਲੇ ਸੋਨੂੰ ਹੰਸਰਾ ਜੀ, ਤੇ ਕਹਿੰਦੇ ਕਿੱਦਾਂ ਵੀ ਕਿ ਇਹ ਲੱਕੀ ਮਸਲ ਮਾਸਟਰ ਤਿਆਰੀ ਕਰਨੀ ਹੈ ਕਿ ਨਹੀਂ। ਮੈਂ ਕਿਹਾ ਯਾਰ ਇਸ ਵਾਰੀ ਕਰਨੀ ਤਾਂ ਹੈਗੀ ਪਰ ਹਜੇ ਲੱਗੇ ਹੋਏ ਆ, ਮੈਂ ਕਿਹਾ ਸਟਰਗਲ ਵੀ ਚੱਲ ਰਹੀ ਹੈ। ਤੇ ਉਹ ਕਹਿੰਦੇ ਕੋਈ ਚੱਕਰ ਨਹੀਂ ਹੈਗਾ, ਕਹਿੰਦੇ ਤੇਰੇ ਸ਼ੋਅ ਤੱਕ ਦਾ ਜਿੰਨਾ ਏ ਟੂ ਜੈਡ ਖਰਚਾ ਹੋਇਆ ਕਹਿੰਦੇ ਆਵਲ ਪੇ, ਤੇ ਮੇਰਾ ਸਾਰਾ ਜਾਪੀ ਦਾ ਜਿੰਨਾ ਖਰਚਾ, ਮਤਲਬ ਈਵਨ ਡਾਇਟ ਦਾ ਏ ਟੂ ਜੈਡ ਖਰਚਾ ਹੰਸਰਾ ਸੋਨੂੰ ਹੰਸਰਾ ਜੀ ਨੇ, ਹੰਸਰਾ ਕੰਸਟਰਕਸ਼ਨ ਨੇ ਮੇਰਾ ਪੇ ਕੀਤਾ। ਤੇ ਜੋ ਮੇਰੇ ਈਜ਼ੀ ਸੀਗਾ, ਮੈਂ ਕਹਿੰਦਾ ਹਰ ਇੱਕ ਗੇਮ ਦੇ ਵਿੱਚ ਜਾਣ ਕਿ ਸਪੋਂਸਰ ਹੋਣੇ ਚਾਹੀਦੇ ਆ, ਇਹਦੇ ਨਾਲ ਫਿਰ ਪਲੇਅਰ ਨੂੰ ਇੱਕ ਮੋਟੀਵੇਸ਼ਨ ਹੁੰਦੀ, ਬੰਦਾ ਘਰੋਂ ਕਿੰਨਾ ਕਰੇਗਾ ਹਨਾ। ਅਸੀਂ ਹਰ ਵਾਰੀ ਆਪਣੇ ਘਰੋਂ ਕਰਦੇ ਹਾਂ, ਪਰ ਉਹਦੇ ਲਈ ਤੁਹਾਨੂੰ ਇੱਕ ਆਪਣਾ ਸਟੈਂਡ ਬਣਾਉਣਾ ਪੈਂਦਾ, ਲੈਵਲ ਅਚੀਵ ਕਰਨਾ ਪੈਂਦਾ। ਜਦੋਂ ਤੁਸੀਂ ਨਾ, ਕਹਿੰਦੇ ਲੋਕੀ ਵੀ ਵਿਨਿੰਗ ਘੋੜੇ ਦੇ ਉੱਤੇ ਨਾ ਇਹ ਦਾ ਖੇਡਣਾ ਜਾਣਗੇ, ਤੇ ਜੇ ਤੁਸੀਂ ਮਤਲਬ ਆਪ ਹੀ ਨਹੀਂ ਕੁਛ ਕਰੋਗੇ ਫਿਰ ਸਪੋਂਸਰ ਵੀ ਕਿੱਥੋਂ ਆਉਣਗੇ ਨਾ। ਪਹਿਲਾਂ ਆਪਣੇ ਨੂੰ ਉਸ ਲੈਵਲ ਤੇ ਲੈ ਕੇ ਜਾਓ ਕਿ ਜਿੱਥੇ ਸਪੋਂਸਰ ਵੀ ਤੁਹਾਨੂੰ ਕਹਿਣ ਕਿ ਹਾਂਜੀ ਠੀਕ ਆ ਤੂੰ ਅੱਗੇ ਚੱਲ ਗਈ ਹੋਰ ਨਾ
ਜੀ। ਇਹ ਤਾਂ ਇਹਦਾ ਫਾਈਨੈਂਸ਼ੀਅਲ ਪੱਖ ਹੋ ਗਿਆ, ਔਰ ਬੜਾ ਜ਼ਰੂਰੀ ਹੁੰਦਾ। ਇਹਦੇ ਨਾਲ ਹੀ ਚਲੋ ਬਣਦਾ ਇੱਕ ਹੋਰ ਸਵਾਲ ਜਿਹੜਾ, ਉਹ ਵੀ ਮੈਂ ਤੁਹਾਡੇ ਤੋਂ ਪੁੱਛ ਹੀ ਲੈਂਦੀ ਹਾਂ। ਜਦੋਂ ਅਸੀਂ ਮਿਸਟਰ ਆਸਟ੍ਰੇਲੀਆ ਜਾਂ ਮਿਸਟਰ ਵਿਕਟੋਰੀਆ ਦਾ ਜਿਹੜਾ ਕਿਤਾਬ ਹੈ ਉਹ ਆਪਣੇ ਨਾਮ ਦਰਜ ਕਰਦੇ ਹਾਂ, ਤਾਂ ਲੱਕੀ ਕੀ ਕੋਈ ਵਿੱਤੀ ਜਿਹੜੀ ਮਦਦ ਆ ਉਹ ਵੀ ਮਿਲਦੀ ਹੈ, ਜਾਂ ਫਿਰ ਸਿਰਫ ਜਿਹੜੇ ਕਿਤਾਬ ਆ ਉਹੀ ਤੁਹਾਨੂੰ ਇੱਕ ਅਲੱਗ ਪਛਾਣ ਦੇਣ ਦੇ ਵਿੱਚ ਮਦਦ ਕਰਦੇ ਆ?
ਦੇਖੋ ਜੀ, ਓਨੈਸਟਲੀ ਮੈਂ ਕਦੇ ਮੈਂ ਪ੍ਰਾਈਜ਼ ਦੇ ਮਗਰ ਤਾਂ ਭੱਜਿਆ ਨਹੀਂ ਹੈਗਾ, ਪ੍ਰਾਈਜ਼ ਸਭ ਕੁਛ ਹੁੰਦਾ ਨਾ, ਤੇ ਜ਼ਿੰਦਗੀ 'ਚ ਪੈਸੇ ਤਾਂ ਕਦੇ ਮੁੱਕ ਸਕਦੇ ਆ, ਪਰ ਜਦੋਂ ਵੀ ਅਸੀਂ ਉਮਰ ਦੇ ਹਿਸਾਬ ਨਾਲ ਅੱਗੇ ਵੱਡੇ ਹੋਵਾਂਗੇ ਤਾਂ ਇਹ ਗੱਲ ਤਾਂ ਚਰਚਾ ਹੋਊਗੀ ਕਿ ਅਸੀਂ ਕਿੰਨੀ ਵਾਰ ਮਿਸਟਰ ਆਸਟ੍ਰੇਲੀਆ ਵਿਨ ਕੀਤਾ, ਕਿੰਨੀ ਵਾਰੀ ਆਪਾਂ ਇੰਟਰਨੈਸ਼ਨਲ ਵਿਨ ਕੀਤਾ ਹਨਾ। ਅਸੀਂ ਉਸ ਸੈਟਿਸਫੈਕਸ਼ਨ ਵਾਲੇ, ਜਾਣੀ ਕਿ ਪਲੇਅਰ ਜਿਹੜਾ ਹੁੰਦਾ ਨਾ ਉਹ ਇੱਕ ਫਕੀਰ ਕਿਸਮ ਦਾ ਬੰਦਾ ਹੁੰਦਾ, ਸਾਨੂੰ ਤਾਂ ਆਪਣੇ ਮੈਡਲ ਸਾਡੇ ਲਈ ਗੋਲਡ ਆ ਸਾਰਾ ਕੁਛ ਹੈ ਨਾ, ਉਹੀ ਹੈ ਸਾਰਾ ਕੁਛ
ਜੀ।
ਪਰ ਸਾਨੂੰ ਅਸੀਂ ਉਸ ਨੂੰ ਦਿਮਾਗ ਵਿੱਚ ਰੱਖ ਕੇ ਚੱਲਦੇ, ਜਾਣੀ ਕਿ ਸਾਨੂੰ ਨਾਮ ਬਣਦਾ ਆ, ਨਾਮ ਬਣਦਾ ਫਿਰ ਲੋਕੀ ਸਾਡੇ ਕੋਲ ਆਉਂਦੇ ਆ ਕਿ ਭਾਈ ਸਾਨੂੰ ਵੀ ਗਾਈਡ ਕਰੋ, ਅਸੀਂ ਵੀ ਕੁਛ ਕਰਨਾ ਚਾਹੁੰਦੇ ਹਾਂ। ਇਸ ਚੀਜ਼ ਨੂੰ ਆਪਾਂ ਜੇ ਉੱਦਾਂ ਸਾਨੂੰ ਫੈਡਰੇਸ਼ਨ ਤਾਂ ਕੁਛ ਨਹੀਂ ਦਿੰਦੀ ਹੈਗੀ, ਪਰ ਜਦੋਂ ਤੁਹਾਡਾ ਇੱਕ ਲੈਵਲ ਹੁੰਦਾ ਲੋਕਾਂ ਨੂੰ ਪਤਾ ਹੁੰਦਾ ਕਿ ਕਿਸ ਲੈਵਲ ਦਾ ਪਲੇਅਰ ਆ ਕਿ ਅੱਗੇ ਹੋਰ ਤਿਆਰ ਕਰ ਸਕਦਾ ਹੈ ਨਾ
ਜੀ।
ਮੇਰੇ ਖਿਆਲ ਅੱਜ ਤੱਕ ਆਪਣੀ ਕਮਿਊਨਿਟੀ ਦੇ ਵਿੱਚ ਮੁੰਡੇ ਹੋਰ ਵੀ ਮਿਸਟਰ ਆਸਟ੍ਰੇਲੀਆ ਬਣੇ ਹੋਣਗੇ, ਪਰ ਕਿਸੇ ਨੇ ਮਿਸਟਰ ਆਸਟ੍ਰੇਲੀਆ ਪ੍ਰੋਡਿਊਸ ਕਿਸੇ ਨੇ ਨਹੀਂ ਕੀਤਾ ਹੈਗਾ। ਮੈਂ ਪਿਛਲੇ ਸਾਲ ਦੇ ਵਿੱਚ ਹੀ, ਜੇ ਆਪ ਮਿਸਟਰ ਆਸਟ੍ਰੇਲੀਆ ਬਣਿਆ ਨਾ, ਮੈਂ ਪਿਛਲੇ ਸਾਲ ਦੇ ਵਿੱਚ ਇੱਕ ਮਿਸਟਰ ਆਸਟ੍ਰੇਲੀਆ ਬਣਾ ਵੀ ਦਿੱਤਾ ਸੀਗਾ ਹੈ ਨਾ। ਤੇ ਕਿ ਇਹ ਵੀ ਮੈਂ ਤੈਨੂੰ ਪਹਿਲਾ ਬੰਦਾ ਹੋਊਗਾ ਜਿਹੜਾ ਮਿਸਟਰ ਆਸਟ੍ਰੇਲੀਆ ਬਣਿਆ ਤੇ ਮੋਰੇ ਬਣਾਇਆ ਵੀ, ਇਹ ਮੈਂ ਪਿਛਲੇ ਸਾਲ 2019 ਦੇ ਵਿੱਚ ਬਣਾਇਆ ਸੀ ਮੁੰਡੇ ਨੂੰ ਹੈ ਨਾ।
ਤੇ
ਜੇਕਰ ਤੁਸੀਂ ਪੂਰੀ ਡੈਡੀਕੇਸ਼ਨ ਦੇ ਨਾਲ ਮਤਲਬ ਆਪਣਾ ਲੱਗੇ ਹੋਏ ਕਰਨ, ਲੋਕਾਂ ਨੂੰ ਪਤਾ ਕਿ ਇਹਦੇ ਕੋਲ ਟੈਲੈਂਟ ਹੈ, ਕਿਸੇ ਨੂੰ ਮਤਲਬ ਫਿੱਟ ਕਰ ਸਕਦਾ ਹੈ, ਤਾਂ ਪੈਸਾ ਕੋਈ ਮੈਟਰ ਨਹੀਂ ਕਰਦਾ, ਆਪਣਾ ਤੁਸੀਂ ਮੁਕਾਮ ਬਣਾਓ, ਪੈਸਾ ਆਪਣੇ ਆਪ ਆ ਜਾਂਦਾ ਜੀ।
ਬਿਲਕੁਲ। ਸੋ ਇੱਕ ਇਹ ਜਿਹੜੀ ਇਸ ਸਾਰੀ ਗੱਲ ਦੇ ਵਿੱਚੋਂ ਜਿਹੜਾ ਪੁਆਇੰਟ ਆ, ਇੱਕ ਨੁਕਤਾ ਜਿਹੜਾ ਉਹ ਸਾਹਮਣੇ ਆਉਂਦਾ ਲੱਗੀ ਕਿ ਸਾਡੇ ਸਾਹਮਣੇ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਟੀਚਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅਸੀਂ ਆਮ ਇਨਸਾਨਾਂ ਵਾਂਗ ਜਿਉਂਦੇ ਹਾਂ ਤਾਂ ਦੇਖੋ ਹਰ ਰੋਜ਼ ਕੰਮ ਤੇ ਗਏ, ਕੰਮ ਤੋਂ ਆਏ, ਹਨਾ, ਤੇ ਖਾਣਾ ਖਾਧਾ, ਰੈਸਟ ਕੀਤੀ, ਦਿਨ ਫਿਰ ਅਗਲੇ ਦਿਨ ਦੇ ਲਈ, ਰਾਤ ਹੋਈ ਸੌਂ ਗਏ, ਅਗਲੇ ਦਿਨ ਲਈ ਫਿਰ ਉੱਠੇ, ਔਰ ਕੋਈ ਜਿਹੜਾ ਸਾਡਾ ਟੀਚਾ ਆ ਸਾਹਮਣੇ ਉਹ ਨਹੀਂ ਹੁੰਦਾ, ਹਨਾ, ਸਿਰਫ ਇੱਕ ਰੁਟੀਨ ਆ ਜਿਹਦੇ ਵਿੱਚ ਅਸੀਂ ਰੋਜ਼ ਦੌੜਦੇ ਹਾਂ, ਪਰ ਉਸ ਦੌੜ ਤੋਂ ਇਲਾਵਾ ਇੱਕ ਜ਼ਿੰਦਗੀ ਦੇ ਵਿੱਚ ਟੀਚਾ ਮਿੱਥ ਕੇ ਚੱਲਣਾ ਜਿਹੜਾ ਆ ਉਹ ਜ਼ਿੰਦਗੀ ਨੂੰ ਇੱਕ ਨਵੀਂ ਸੇਧ ਦਿੰਦਾ ਆ, ਇੱਕ ਨਵਾਂਪਨ ਦਿੰਦਾ ਆ, ਜਿਹੜਾ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਦੇ ਹੋਵੋਗੇ। ਅੱਛਾ, ਜਦੋਂ ਅਸੀਂ ਗੁਰੂ ਦੀ ਗੱਲ ਕਰੀਏ ਤਾਂ ਲੱਕੀ ਗੁਰੂ ਕਿਹਨੂੰ ਮੰਨਦੇ ਹੋ?
ਮੈਂ ਜੀ, ਮੇਰੇ ਉਸਤਾਦ ਸਰਦਾਰ ਅਰਵਿੰਦਰ ਸਿੰਘ ਭੋਲਾ ਜੀ ਇੰਡੀਆ ਦੇ ਵਿੱਚ
ਜੀ
ਹੈ ਜੀ, ਤੇ ਮੈਂ ਉਹਨਾਂ ਨੂੰ ਆਪਣਾ ਉਸਤਾਦ ਮੰਨਦਾ ਜੀ। ਉਹਨਾਂ ਨੇ ਮਤਲਬ ਮੈਂ ਇਹ ਕਹਿ ਸਕਦੇ ਮੈਨੂੰ ਜਿੱਦਾਂ ਆਪਣੇ ਬੱਚੇ ਨੂੰ ਟ੍ਰੀਟ ਕਰਦੇ ਤਾਂ ਮੈਨੂੰ ਟ੍ਰੀਟ ਕੀਤਾ ਹਮੇਸ਼ਾ। ਤੇ
ਠੀਕ
ਇੱਥੇ ਵੀ ਮਤਲਬ ਜਿੱਦਾਂ ਮੇਰੇ ਭਾਜੀ ਹੈ ਇੱਥੇ ਬਲਵਿੰਦਰ ਭਾਜੀ ਆਪਣੇ, ਤੇ ਉਹ ਵੀ ਮੈਨੂੰ ਮਤਲਬ ਛੋਟੇ ਵੀਰ ਦੀ ਤਰ੍ਹਾਂ ਟ੍ਰੀਟ ਕਰਦੇ, ਮੈਨੂੰ ਗਾਈਡ ਕਰਦੇ ਕਿ ਮਤਲਬ ਕਈ ਵਾਰ ਅਸੀਂ ਵੀ ਕਹਿੰਦੇ ਕਿ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰਨ ਦੀ ਮਨ ਕਰਦਾ ਹਨਾ, ਪਰ ਇੰਨਾ ਕਿ ਮੈਂ ਉਹਨਾਂ
ਜੀ
ਸੁਣਦਾ ਹਾਂ, ਜਿੰਨਾ ਚਿਰ ਮੈਂ ਕਿਸੇ ਨੂੰ ਫੋਲੋ ਨਹੀਂ ਕਰਦਾ ਉਨਾ ਚਿਰ ਮੈਂ ਮਤਲਬ ਆਪਣਾ ਗੋਲ ਨੂੰ ਅਚੀਵ ਨਹੀਂ ਕਰ ਸਕਦਾ। ਕਿਉਂਕਿ ਜੇ ਆਪਣੀ ਮਰਜ਼ੀ ਨਾਲ ਚੱਲੂੰਗਾ, ਕਹਾਂ ਜੇ ਆਈ ਐਮ ਦਾ ਬੈਸਟ ਮੈਂ ਸੋਚ ਕੇ ਚੱਲਾ ਹਨਾ,
ਜੀ
ਆਨਸਰੇਬਲ ਮੈਂ ਕਿਸੇ ਨੂੰ ਨਹੀਂ ਹੈਗਾ, ਉਨਾ ਚਿਰ ਮੈਂ ਕੋਈ ਨਾ ਕੋਈ ਮਿਸਟੇਕ ਕਰੂੰਗਾ। ਤੇ ਇਸ ਲਈ ਮੈਂ
ਜੀ
ਆਪਣੇ ਦੋ ਬੰਦਿਆਂ ਨੂੰ ਇੱਥੇ ਆਨਸਰੇਬਲ ਹੁੰਦਾ ਹੈ, ਤੇ ਜਾਂ ਆਪਣੇ ਉਸਤਾਦ ਸਰਦਾਰ ਰਵਿੰਦਰ ਸਿੰਘ ਭੋਲਾ ਜੀ ਨੂੰ ਗੇਮ ਦੇ ਵਿੱਚ, ਜਾਂ ਫਿਰ ਆਪਣੇ ਬਲਵਿੰਦਰ ਭਾਜੀ ਹੈ ਜਿਹੜੇ ਮੈਨੂੰ ਆਪਣੀ ਫੁੱਲ ਸਪੋਰਟ ਕਰਦੇ ਆ, ਉਹਨਾਂ ਨੂੰ ਆਪਾਂ ਆਨਸਰੇਬਲ ਹੁੰਦੇ
ਠੀਕ
ਕਿ ਭਾਜੀ ਆਹ ਚੀਜ਼ ਕਿੱਦਾਂ ਹਨਾ, ਤੇ ਉਹ ਖਚਾਈ ਵੀ
ਠੀਕ
ਕਰਦੇ ਨੇ ਕਈ ਵਾਰ ਸਾਡੀ, ਅਸੀਂ ਜੇ ਗਲਤ ਉਹਨੇ ਖਚਾਈ ਕਰਕੇ ਕਹਿ ਦਿੰਦੇ ਆ ਕਿ ਜੇ ਤੂੰ ਅਚੀਵ ਕਰਨਾ ਤਾਂ ਇੱਦਾਂ, ਅਸੀਂ ਕਹੀਦਾ ਕਿ ਕੋਈ ਵੀ ਚੀਜ਼ ਆਪਾਂ ਉਹਨੂੰ ਦੱਸ ਦੇ ਦੀ ਹਨਾ।
ਜੀ
ਤੇ ਬਾਕੀ ਗੱਲ ਇਹ ਹੈ ਕਿ ਤੁਹਾਨੂੰ ਘਰੋਂ ਕਿਹੋ ਜਿਹਾ ਮਾਹੌਲ ਮਿਲਦਾ, ਇਹ ਉਹ ਮੈਟਰ ਕਰਦਾ ਹਨਾ।
ਜੀ ਜੀ
ਤੇ ਮੇਰੇ ਫਾਦਰ ਸ਼੍ਰੀ ਚਮਲਾ ਸ਼ਰਮਾ ਜੀ ਜੋ ਕਿ ਇਸ ਦੁਨੀਆ 'ਚ ਨਹੀਂ ਹੈ, ਪਰ
ਜੀ
ਉਹਨਾਂ ਦਾ ਮੇਰੇ 'ਤੇ ਬਹੁਤ ਪ੍ਰਭਾਵ ਹੈ ਕਿਉਂਕਿ ਮੈਨੂੰ ਪਹਿਲੀ ਵਾਰੀ ਉਹਨਾਂ ਨੇ ਹੀ ਜਿਮ ਦੇ ਵੱਲ ਨੂੰ ਲੈ ਕੇ ਗਏ ਸੀਗੇ, ਤੇ ਰੈਸਲਿੰਗ ਪਹਿਲਾਂ ਕਰਨ ਲਾਇਆ ਸੀ ਉਹਨਾਂ ਨੇ ਹਨਾ।
ਜੀ
ਤੇ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਹੁੰਦਾ, ਪਰ ਇਹ ਕਹਿੰਦੇ ਕਿ ਸਕਸੈਸ ਮੈਂ ਬਾਅਦ 'ਚ ਹੀ ਮਿਲੀ ਆ, ਕਿਤੇ ਫਾਦਰ ਸਾਹਿਬ ਦੇ ਹੁੰਦਿਆਂ ਹੋਇਆ ਮਿਲ ਜਾਂਦੀ, ਤੇ ਦਿਖਾਲਣ ਦਾ ਵੀ ਮਜ਼ਾ ਆਉਂਦਾ। ਹੁਣ ਇਹ ਹੁੰਦਾ ਕਿ ਦਿਖਾਲਣਾ ਵੀ ਕਿਹਨੂੰ ਕਰਕੇ ਹਨਾ, ਤੇ ਆਪਣੇ ਹੁੰਦਾ ਹੈ ਕਈ ਵਾਰੀ ਅਖਬਾਰਾਂ 'ਚ ਨਾਮ ਆਉਂਦਾ ਹਨਾ, ਤੇ ਉਹ ਟਾਈਮ ਸੀਗਾ ਕਿ ਜਦੋਂ ਸਭ ਤੋਂ ਵੱਧ ਚਾਅ ਕਿਹਨੂੰ ਹੁੰਦਾ, ਮੇਰੇ ਫਾਦਰ ਸਾਹਿਬ ਨੂੰ ਹੁੰਦਾ ਸੀ ਹਨਾ। ਤੇ
ਜੀ
ਹੁਣ ਦੁਨੀਆ ਵਿੱਚ ਆਉਂਦਾ ਵੀ ਠੀਕ ਆ, ਸਾਰਿਆਂ ਨੂੰ ਚਾਅ ਹੁੰਦਾ, ਭੈਣਾਂ ਭਰਾਵਾਂ ਨੂੰ ਵੀ ਚਾਅ ਹੁੰਦਾ, ਪਰ ਜਿੰਨਾ ਮੇਰੇ
ਜੀ
ਫਾਦਰ ਸਾਹਿਬ ਨੂੰ ਚਾਅ ਸੀਗਾ ਉਹਨਾਂ ਕਿਸੇ ਨੂੰ ਚਾਅ ਨਹੀਂ ਹੁੰਦਾ ਹਨਾ। ਤੇ ਬਾਕੀ ਹੁਣ
ਸੋ
ਮੇਰੇ ਮਦਰ ਆ, ਉਹ ਮੈਨੂੰ ਹਮੇਸ਼ਾ ਮੋਟੀਵੇਟ ਕਰਦੇ ਆ ਕਿ ਚੱਲ
ਜੀ
ਕਾਕਾ ਕੋਈ ਚੱਕਰ ਨਹੀਂ ਹੈਗਾ, ਤੇ ਹੁਣ ਅੱਗੇ ਵੱਧ ਹੋਰ ਅੱਗੇ ਕਰ, ਕੁਛ ਅਚੀਵ ਕਰਨ। ਤੇ ਜਦੋਂ ਮੈਂ ਕਹਿ
ਜੀ
ਦਿੰਦਾ ਕਿ ਮੈਂ ਹੁਣ ਮੈਂ ਬਸ ਮੈਂ ਗੇਮ ਕੁਇਟ ਕਰਨੀ ਹੈ, ਤੇ ਉਹ ਇਹੋ ਚੀਜ਼ ਕਹਿਣਗੇ ਪੁੱਤ ਹੁਣ ਹੁਣੇ ਤਾਂ ਕਰਨ ਦਾ ਮਜ਼ਾ ਆ ਰਿਹਾ ਹੈ, ਤੇ ਆਪਣੇ ਫਾਦਰ
ਜੀ
ਸਾਹਿਬ ਦੇ
ਜੀ
ਡ੍ਰੀਮ ਪੂਰੇ ਕਰ ਰਿਹਾ ਤੂੰ, ਤੇ ਹੋਰ ਕੰਟੀਨਿਊ ਕਰ। ਤੇ ਮੈਂ ਉਹਨਾਂ ਦੀ ਇਸੇ ਮੋਟੀਵੇਸ਼ਨ ਦੇ ਨਾਲ ਮੈਂ ਅੱਗੇ ਵੱਧ ਰਿਹਾ, ਅਦਰਵਾਈਜ਼ ਜੇ ਮੈਂ ਕੁਇਟ ਤਾਂ ਮੈਂ 2-4 ਸਾਲ ਪਹਿਲਾਂ ਹੀ ਕਰ ਜਾਣੀ ਸੀਗੀ ਨਾ।
ਜੀ ਸੋ ਮੈਂ ਇਸੇ ਸਵਾਲ ਤੇ ਅਸਲ ਦੇ ਵਿੱਚ ਆਉਣਾ ਸੀਗਾ ਕਿ ਪਰਿਵਾਰ ਵੱਲੋਂ ਜਿਵੇਂ ਤੁਸੀਂ ਦੱਸਿਆ ਕਿ ਹਮੇਸ਼ਾ ਬਹੁਤ ਵਧੀਆ ਹੁੰਗਾਰਾ ਜਿਹੜਾ ਉਹ ਮਿਲਦਾ ਰਿਹਾ, ਔਰ ਜਿਹੜੀ ਚੀਜ਼, ਜਿਹੜਾ ਸੁਪਨਾ ਅਸਲ ਦੇ ਵਿੱਚ ਤੁਸੀਂ ਆਪਣੇ ਪਿਤਾ ਜੀ ਦਾ ਪੂਰਾ ਕਰਨਾ ਚਾਹੁੰਦੇ ਸੀ, ਉਹਨਾਂ ਦੇ ਜਿਉਂਦੇ ਜੀ ਨਹੀਂ ਹੋ ਸਕਿਆ, ਕਿਉਂਕਿ ਤੁਸੀਂ ਦੱਸਿਆ ਸੀ ਪਿਛਲੇ ਇੰਟਰਵਿਊ ਦੇ ਵਿੱਚ ਕਿ ਥੋੜਾ ਇੱਥੇ ਜਿਹੜਾ ਪਹਿਲਾਂ ਆ ਕੇ ਜਿਹੜਾ ਸਟਰਗਲ ਹੁੰਦਾ, ਜਿਹੜਾ ਸੰਘਰਸ਼ ਹੁੰਦਾ, ਉਹ ਥੋੜਾ ਜਿਹਾ ਲੰਬਾ ਹੁੰਦਾ ਹਰੇਕ ਦੇ ਲਈ, ਹਨਾ, ਸੋ ਆਪਣੀ ਗੇਮ ਦੀ ਸ਼ੁਰੂਆਤ ਕਰਨੀ ਜਾਂ ਆਪਣੀ ਕਿਸੇ ਵੀ ਹੁਨਰ ਦੀ ਜਿਹੜੀ ਸ਼ੁਰੂਆਤ ਕਰਨੀ ਜਿਹੜੀ ਆ ਉਹ ਸਮਾਂ ਲੈਂਦੀ ਆ, ਸੋ ਉਹ ਸਮਾਂ ਜਿਹੜਾ ਆ ਉਹ ਤੁਹਾਨੂੰ ਵੀ ਉਡੀਕਣਾ ਪਿਆ, ਪਰ ਹੁਣ ਜਿਸ ਮੁਕਾਮ ਤੇ ਤੁਸੀਂ ਹੈਗੇ ਆ, ਮਿਸਟਰ ਆਸਟ੍ਰੇਲੀਆ ਦਾ ਖਿਤਾਬ ਇੱਕ ਵਾਰ ਫੇਰ ਤੁਸੀਂ ਆਪਣੇ ਨਾਮ ਕਰਵਾ ਲਿਆ, ਪਿੱਛੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ? ਇੱਥੇ ਮੈਂ ਦੋਸਤਾਂ ਨੂੰ ਜ਼ਰੂਰ ਦੱਸਣਾ ਚਾਹਾਂਗੀ ਦੋਸਤੋ ਕਿ ਲੱਕੀ ਪੰਡਿਤ ਪੰਜਾਬ ਦੇ ਫਗਵਾੜਾ ਸ਼ਹਿਰ ਦੇ ਨਾਲ ਸੰਬੰਧ ਰੱਖਦੇ ਨੇ, ਔਰ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਫਗਵਾੜੇ ਦੇ ਨਾਲ, ਤੇ ਫਗਵਾੜੇ ਦੇ ਵਿੱਚ ਪਰਿਵਾਰ ਹੀ ਨਹੀਂ ਸਗੋਂ ਉਹਨਾਂ ਦੇ ਜਿੰਨੇ ਵੀ ਜਾਣਕਾਰ ਨੇ ਉਹ ਵੀ ਇਹਨਾਂ ਦੀਆਂ ਪ੍ਰਾਪਤੀਆਂ ਦੇ ਨਾਲ ਖੁਸ਼ੀ ਵੀ ਮਹਿਸੂਸ ਕਰਦੇ ਨੇ, ਮਾਣ ਵੀ ਮਹਿਸੂਸ ਕਰਦੇ ਨੇ। ਸੋ ਲੱਕੀ ਕਿਸ ਤਰ੍ਹਾਂ ਦਾ ਮਾਹੌਲ ਹੈ ਦੋਸਤਾਂ ਦੇ ਵਿੱਚ?
ਦੋਸਤ ਹਮੇਸ਼ਾ ਜੀ ਅੱਛੇ ਦੋਸਤ ਹੁੰਦੇ ਜਿਹੜੇ ਤੁਹਾਨੂੰ ਇਹ ਸਹੀ ਰਾਹ ਦਿਖਾਉਂਦੇ ਆ, ਤੇ
ਜੀ
ਉਹਨਾਂ ਦੀ ਸੰਗਤ ਦਾ ਤੁਹਾਨੂੰ ਬਹੁਤ ਹਮੇਸ਼ਾ ਫਰਕ ਪੈਂਦਾ ਹਨਾ। ਤੇ
ਜੀ
ਜੇ ਜਿੱਦਾਂ ਤੁਹਾਡੀ ਸੰਗਤ ਹੁੰਦੀ, ਕਹਿੰਦੇ ਕੋਈ ਵੀ ਚਾਹੇ ਤੁਸੀਂ ਕੰਮ ਕਰ ਲਓ, ਚਾਹੇ ਤੁਸੀਂ ਬਿਜ਼ਨਸ ਕਰ ਲਓ, ਚਾਹੇ ਗੇਮ ਕਰ ਲਓ, ਕਿ ਜੇ ਤੁਸੀਂ ਆਪਣੇ ਲੈਵਲ ਨੂੰ ਜੱਜ ਕਰਨਾ ਹੈ, ਆਪਣਾ ਸਰਕਲ ਦੇਖ ਲਿਓ ਕਿ ਤੁਸੀਂ ਕਿਸ ਸਰਕਲ ਦੇ ਵਿੱਚ ਰਹਿ ਰਹੇ ਹੋ, ਜਿਹੋ ਜਿਹਾ ਤੁਹਾਡਾ
ਜੀ
ਸਰਕਲ ਹੋਏਗਾ ਨਾ ਤੁਸੀਂ ਉਹ ਤੋਂ ਬੈਟਰ ਨਹੀਂ ਹੋ ਸਕਦੇ ਕਦੇ। ਜੇ ਜੇ ਤੁਸੀਂ ਸਕਸੈਸਫੁਲ ਨਹੀਂ ਹੈਗੇ, ਤੁਹਾਡੇ ਸਰਕਲ ਜਿਹੜਾ ਸਰਕਲ ਆ ਉਹਦੇ ਵਿੱਚ ਤੁਹਾਡੇ ਵੀ ਬੰਦੇ ਨਾ ਅਨਸਕਸੈਸਫੁਲ ਹੋਣਗੇ, ਚਾਹੇ ਉਹ ਗੇਮ ਆ
ਜੀ
ਚਾਹੇ ਬਿਜ਼ਨਸ ਆ ਹਰ ਚੀਜ਼। ਤੇ ਮੇਰੇ ਤਾਂ ਇਹ ਨਜ਼ਰੀਆ ਹੈ ਕਿ ਜਿਹੜਾ ਬੰਦਾ ਪੋਜ਼ਿਟਿਵ ਆ ਉਹਨੂੰ ਆਪਣੇ ਸਰਕਲ 'ਚ ਰੱਖੋ, ਜਿਹੜਾ ਨੈਗੇਟਿਵ ਆ ਤੁਹਾਨੂੰ ਨੈਗੇਟਿਵ ਕਰਦਾ ਉਹਨੂੰ ਬਲੌਕ ਕਰ ਦਿਓ ਜੇ ਤੁਸੀਂ ਅੱਗੇ ਵਧਣਾ ਹੈ। ਤੇ ਇੱਥੇ ਵੀ ਜੇ ਦੋਸਤ ਆ, ਜਿੱਦਾਂ ਮਤਲਬ ਇੱਥੇ ਮੈਂ ਬਹੁਤਾ ਕਿਸੇ ਨਾਲ ਬਹਿੰਦਾ ਨਹੀਂ ਹੈਗਾ, ਕਿਉਂਕਿ ਆਪਾਂ ਨੂੰ ਆਪਾਂ ਖਾਣ ਪੀਣ ਵਾਲੇ ਹੈ ਨਹੀਂ, ਸਾਡੇ ਬੈਠਣਾ ਵੀ ਕਿਹਾ ਕੀ ਇਸ, ਹੈ ਨਾ, ਆਪਾਂ ਸਿੰਪਲ ਜਿਹੇ ਬੰਦੇ ਹਾਂ। ਇੱਥੇ ਲੱਕੀ ਸਿੰਘ ਆ, ਬੱਲੀ ਸਿੰਘ ਆ, ਮੇਰੇ ਦੋ ਮਤਲਬ ਭਰਾ ਮਾਰ ਕੇ ਮਿੱਤਰ ਆ ਜਿਹਨਾਂ ਦੇ ਨਾਲ ਆਪਾਂ ਬੈਠਦੇ ਉੱਠਦੇ ਹਾਂ ਨਾ। ਤੇ ਨਿਊਜ਼ੀਲੈਂਡ ਤੋਂ ਮੇਰਾ ਫਰੈਂਡ ਆ ਇਹ ਅਮਨਦੀਪ ਸ਼ਰਮਾ, ਤੇ ਜੋ ਮੈਨੂੰ ਫੁੱਲ ਸਪੋਰਟ ਕਰਦੇ ਆ ਨਾ, ਇਹ ਇਹਨਾਂ ਨਾਲ ਪਿਆਰ ਆ। ਬਾਕੀ ਆਪਣਾ ਸਰਕਲ ਬਹੁਤ ਵੱਡਾ ਹੋਏਗਾ ਪਰ ਸਾਰੇ ਨਾਲ ਬੈਠਿਆ ਨਹੀਂ ਜਾਂਦਾ ਹਰ ਵੇਲੇ, ਹੈ ਨਾ। ਤੇ ਆਪਣੇ ਅਨੁਰਾਗ ਚਾਵਲਾ ਭਾਜੀ ਤੇ ਚਿਕਨ ਅਰੋੜਾ ਜੀ ਮੈਨੂੰ ਵਧੀਆ ਇਹ ਮੋਟੀਵੇਟ ਕਰਦੇ ਹਮੇਸ਼ਾ
ਜੀ। ਸੋ ਮੁਮਕਿਨ ਹੈ ਕਿ ਦੋਸਤਾਂ ਦੇ ਵਿੱਚ ਵੀ ਇਸ ਵੇਲੇ ਖੁਸ਼ੀ ਅਤੇ ਮਾਣ ਵਾਲਾ ਜਿਹੜਾ ਮਾਹੌਲ ਹੈ ਉਹ ਹੋਏਗਾ ਕਿ ਇੱਕ ਵਾਰ ਫਿਰ 2021 ਦੇ ਵਿੱਚ ਤੁਸੀਂ ਮਿਸਟਰ ਆਸਟ੍ਰੇਲੀਆ ਦਾ ਜਿਹੜਾ ਖਿਤਾਬ ਹੈ ਉਹ ਆਪਣੇ ਨਾਮ ਕਰਵਾਇਆ। ਅੱਛਾ, ਪਿਛਲੇ ਇੰਟਰਵਿਊ ਦੇ ਵਿੱਚ ਜਦੋਂ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਤਾਂ ਤੁਸੀਂ ਕਿਹਾ ਸੀਗਾ ਕਿ ਮੇਰਾ ਜਿਹੜਾ ਸੁਪਨਾ ਹੈ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾ ਕੇ ਉਹ ਪ੍ਰਾਪਤੀ ਜਿਹੜੀ ਹੈ ਉਹ ਆਪਣੇ ਨਾਮ ਦਰਜ ਕਰਨ ਦਾ। ਸੋ ਇਸ ਵੇਲੇ ਤੁਸੀਂ ਪਹਿਲਾਂ ਤੋਂ ਲਗਾਤਾਰ ਜਿਹੜੀਆਂ ਪ੍ਰਾਪਤੀਆਂ ਆ ਉਹ ਦਰਜ ਕਰਵਾ ਰਹੇ ਹੋ, ਤੇ ਅੱਗੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਮਿਸਟਰ ਵਰਲਡ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨੂੰ ਲੈ ਕੇ ਕੀ ਇਸ ਵੇਲੇ ਮਹਿਸੂਸ ਕਰ ਰਹੇ ਹੋ, ਕਿਸ ਤਰ੍ਹਾਂ ਦੇ ਭਾਵ ਨੇ ਅੰਦਰ?
ਦੇਖੋ ਜੀ, ਜਿੱਦਾਂ ਨੈਸ਼ਨਲ ਲੈਵਲ ਤੱਕ ਕੰਪੀਟੀਸ਼ਨ ਆ ਉਹਨੂੰ ਮੈਂ ਐਡਾ ਕੰਪੀਟੀਸ਼ਨ ਮੰਨ ਕੇ ਚੱਲਦਾ, ਕਿਉਂਕਿ ਆਪਾਂ ਲਗਾਤਾਰ ਉੱਤੇ ਵਧੀਆ ਪਰਫਾਰਮ ਕੀਤਾ ਤੇ ਵਿਨ ਕੀਤਾ ਹਨਾ। ਤੇ ਹੁਣ ਟਾਰਗੇਟ ਤਾਂ ਇਹੋ ਹੀ ਆ ਕਿ ਆਪਾਂ ਇੰਟਰਨੈਸ਼ਨਲ ਲੈਵਲ ਤੇ ਕੁਛ ਕਰੀਏ, ਹਨਾ। ਪਰ ਜਿਹੜਾ ਬਾਰਡਰ ਰੈਸਟ੍ਰਿਕਸ਼ਨਸ ਆ ਤੇ ਉਹਦੇ ਕਰਕੇ ਮੁਸ਼ਕਲ ਹੋ ਰਹੀ ਆ। ਜਦੋਂ ਵੀ ਮਤਲਬ ਇਹ ਈਜ਼ ਹੁੰਦੀਆਂ ਤੇ ਰੈਸਟ੍ਰਿਕਸ਼ਨਸ ਤੇ ਆਪਾਂ ਫਿਰ ਨਾਲੇ ਵਰਲਡ ਚੈਂਪੀਅਨਸ਼ਿਪ ਹੁੰਦੀ ਜਾਂ ਮਿਸਟਰ ਯੂਨੀਵਰਸ ਹੁੰਦਾ, ਡੈਫੀਨੇਟਲੀ ਉਹਨਾਂ ਦੇ ਵਿੱਚ ਆਪਾਂ ਵਧੀਆ ਕਰਕੇ ਆਵਾਂਗੇ। ਬਸ ਇਹੋ ਹੀ ਆ ਕਿ ਜਲਦੀ ਜਲਦੀ ਜਿਹੜਾ ਸਿਸਟਮ, ਜਿਹੜਾ ਮਾਹੌਲ ਖਰਾਬ ਹੋਇਆ ਆਪਣਾ ਕਰੋਨਾ ਦਾ, ਇਹ ਸੈੱਟ ਹੋ ਜਾਵੇ ਤੇ ਆਪਾਂ ਉਸ ਲੈਵਲ ਤੇ ਆਪਾਂ ਵਰਲਡ ਲੈਵਲ ਦੇ ਮਤਲਬ ਉਨੀ ਕੁ ਤਿਆਰੀ ਆਪਣੀ ਹੈਗੀ ਆ ਕਿ ਜਿੱਥੇ ਮੈਡਲ ਵਿਨ ਕੀਤਾ ਜਾ ਸਕਦਾ ਤੇ ਉਹਨੂੰ ਕੰਟੀਨਿਊ ਕਰ ਰਹੇ
ਜੀ। ਠੀਕ। ਅੱਛਾ, ਵਿਹਲੇ ਸਮੇਂ ਕਿਹੋ ਜਿਹੇ ਸ਼ੌਕ ਰੱਖੇ? ਕਿਉਂਕਿ ਮੈਂ ਬਹੁਤ ਸਾਰੀਆਂ ਤੁਹਾਡੀਆਂ ਕਈ ਵਾਰ ਵੀਡੀਓ ਦੇਖਦੀ ਹੁੰਦੀ ਆ, ਕਈ ਵਾਰ ਕੁਕਿੰਗ ਕਰਦੇ ਹੋ ਤੁਸੀਂ, ਸੋ ਹੋਰ ਕਿਹੜੇ ਕਿਹੜੇ ਸ਼ੌਕ ਪਾਲੇ ਹੋਏ ਆ?
ਕੁਕਿੰਗ ਬਸ ਹੀ ਪੁੱਛੋ ਨਾ, ਹੁਣ ਉਹਦੇ ਤੇ ਨਹੀਂ ਬੋਲਣਾ ਹੈਗਾ ਜੀ। ਮੈਂ ਇੱਕ ਦਿਨ ਮੈਂ ਵੀਡੀਓ ਪਾ ਦਿੱਤੀ ਸੀਗੀ, ਹੈ ਨਾ, ਨੋਨ ਵੈਜ ਬਣਾਉਂਦੇ ਜੀ, ਤੇ ਮੇਰੇ ਫਰੈਂਡ ਸਰਕਲ ਆ ਮੋਸਟਲੀ ਵੈਜੀਟੇਰੀਅਨ ਬੰਦੇ ਆ, ਹੈ ਨਾ। ਤੇ ਉਹ ਮੈਨੂੰ ਆ ਕੇ ਉਹਨਾਂ ਨੇ ਤਾਨੇ ਕਸਣੇ ਸ਼ੁਰੂ ਆ ਕੇ, ਹੈ ਨਾ, ਕਹਿਣਾ ਯਾਰ ਤੂੰ ਅਸੀਂ ਤੂੰ ਸਾਡਾ ਮਿੱਤਰ ਹੋ ਕੇ ਯਾਰ ਨੋਨ ਵੈਜ ਦੀ ਵੀਡੀਓ ਪਾਉਣਾ ਹੈ। ਤੇ ਆਪਾਂ ਚਲੋ ਉਹਨਾਂ ਤੋਂ ਵੀ ਮਾਫ਼ੀ ਮੰਗ ਲਈ, ਕਿਉਂਕਿ ਮੈਂ ਕਦੇ ਕਿਸੇ ਨੂੰ ਨਾਰਾਜ਼ ਨਹੀਂ ਕੀਤਾ, ਮੈਨੂੰ ਇਹ ਚਾਹੁੰਦਾ ਮੇਰੇ ਤੋਂ ਸਾਰੇ ਖੁਸ਼ ਹੋਣੇ ਚਾਹੀਦੇ, ਹੈ ਨਾ
ਜੀ।
ਹਾਂ, ਡਰਾ ਕੇ ਤਾਂ ਮੈਨੂੰ ਕਿਸੇ ਨੇ ਕੀ, ਕਿਸੇ ਨੇ ਡਰਾ ਤਾਂ ਮੈਨੂੰ ਕੋਈ ਨਹੀਂ ਸਕਦਾ ਰੱਬ ਤੋਂ ਛੁੱਟ। ਤੇ ਅਦਰਵਾਈਜ਼ ਆਪਾਂ ਪਿਆਰ ਦੇ ਨਾਲ ਸਾਰਿਆਂ ਅੱਗੇ ਆਪਾਂ ਝੋਕੇ ਮਿਲਣੇ ਵਾਲੇ ਬੰਦੇ ਆ, ਸਾਰਿਆਂ ਨੂੰ ਆਪਾਂ ਪਿਆਰ ਕਰਦੇ ਹਾਂ। ਜ਼ਿਆਦਾਤਰ ਕੀ ਦੇਖਦੇ ਆ, ਉਹਨੇ ਆਪਣੇ ਸਰਕਲ ਨੂੰ ਦੇਖਣਾ ਕਿ ਆਪਾਂ ਵੱਧ ਤੋਂ ਵੱਧ ਬਾਹਰ ਕਿੱਦਾਂ ਜਾਈਏ, ਤੇ ਮੈਨੂੰ ਇਹ ਹੁੰਦਾ ਕਿ ਮੈਂ ਆਪਣੀ ਡਾਟਰ ਨੂੰ ਕਿੱਦਾਂ ਹੈਪੀ ਕਰਨਾ, ਹੈ ਨਾ। ਜੇ ਅੱਜ ਮੈਂ ਆਪਣੀ ਡਾਟਰ ਨੂੰ ਟਾਈਮ ਦੇ ਰਿਹਾ ਨਾ, ਤੇ ਕੱਲ ਨੂੰ ਮੈਨੂੰ ਟਾਈਮ ਦੇਗੀ, ਹੈ ਨਾ। ਤੇ ਅੱਜ ਮੈਂ ਆਪਣੀ ਇੰਟਰਵਿਊ ਤੇ ਨਾਲ ਲੈ ਕੇ ਜਾ ਰਿਹਾ, ਇਸ ਕਰਕੇ ਜਾਂ ਉਹਦੇ ਨਾਲ ਪਲੇ ਕਰ ਰਿਹਾ ਘਰ, ਇਸ ਕਰਕੇ ਤਾਂ ਕਿ ਉਹਦੇ ਵਿੱਚ ਵੀ ਇਹ ਚੀਜ਼ ਪੈਦਾ ਦਿਮਾਗ 'ਚ ਆ ਜਾਵੇ ਉਹਦੇ ਕਿ ਮੈਂ ਅੱਗੇ ਜਾ ਕੇ ਕੁਛ ਗੇਮ ਦੇ ਵਿੱਚ ਕਰਨਾ ਆ। ਤੇ ਜੇਕਰ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਦੇਖ ਕੇ ਕਹਿ ਦਿੰਦੇ ਹਾਂ ਨਾ ਕਿ ਈਜ਼ੀ ਲੱਗਦਾ ਸਾਰਾ ਕੁਛ, ਇੰਨਾ ਈਜ਼ੀ ਨਹੀਂ ਹੁੰਦਾ, ਕਿਉਂਕਿ ਕਈ ਵਾਰੀ ਆਪਾਂ ਆਪਣੇ ਬੱਚੇ ਨੂੰ ਪ੍ਰੋਪਰ ਮੈਂ ਟਾਈਮ ਨਹੀਂ ਦੇ ਪਾਉਂਦਾ, ਹੈ ਨਾ। ਰਾਤ ਨੂੰ 11-11, 12-12 ਵਜੇ ਘਰ ਵੜਦੇ ਪ੍ਰੈਕਟਿਸ ਕਰਕੇ ਲੇਟ ਹੋ ਜਾਈਦਾ, ਹੈ ਨਾ। ਪਰ ਜਦੋਂ ਵੀ ਟਾਈਮ ਮਿਲਦਾ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਕਿ ਮੈਂ ਉਹਨਾਂ ਨੂੰ ਟਾਈਮ ਦੇਵਾਂ, ਕਿਉਂਕਿ ਐਟਲੀਸਟ ਜੇ ਤੁਸੀਂ ਅੱਜ ਬੱਚਿਆਂ ਨੂੰ ਟਾਈਮ ਦੇਣਾ, ਬੱਚੇ ਤੁਹਾਨੂੰ ਤਦ ਟਾਈਮ ਦੇਣਗੇ।
ਬਿਲਕੁਲ ਬਿਲਕੁਲ। ਅੱਛਾ, ਤੁਸੀਂ ਨੈਚੁਰਲ ਕੈਟਾਗਰੀ ਦੇ ਵਿੱਚ ਐਜ਼ ਆ ਜੱਜ ਹੁਣ ਅੱਗੇ ਆਸਟ੍ਰੇਲੀਆ ਦੇ ਵਿੱਚ ਇਹ ਜਿਹੜੀ ਸੇਵਾ ਉਹ ਨਿਭਾਉਣੀ ਆ, ਔਰ ਜਿਵੇਂ ਤੁਸੀਂ ਦੱਸਿਆ ਵੀ ਹੈ ਵੀ ਫਸਟ ਇੰਡੀਅਨ ਹੋ, ਪਹਿਲੇ ਇੰਡੀਅਨ ਹੋ ਜਿਹੜੇ ਇਸ ਕੈਟਾਗਰੀ ਦੇ ਵਿੱਚ ਜੱਜ ਵਜੋਂ ਚੁਣੇ ਗਏ ਹੋ ਤੁਸੀਂ, ਹੈ ਨਾ। ਅਤੇ ਇਸ ਦੌਰਾਨ ਕਿਸ ਤਰ੍ਹਾਂ ਦੀਆਂ ਲੱਗੀ ਜ਼ਿੰਮੇਵਾਰੀਆਂ ਹੁੰਦੀਆਂ ਜਦੋਂ ਤੁਸੀਂ ਜੱਜਮੈਂਟ ਕਰਦੇ ਹੋ, ਔਰ ਕਿਸ ਤਰ੍ਹਾਂ ਦੀਆਂ ਫੀਲਿੰਗਸ ਆ, ਕਿਉਂਕਿ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਅਹੁਦਾ ਹੈ ਨਾ, ਔਰ ਇਹਦੇ ਨਾਲ ਜ਼ਿੰਮੇਵਾਰੀ ਵੀ ਵੱਡੀ ਹੁੰਦੀ ਹੈ ਔਰ ਮਾਣ ਵੀ ਜਿਹੜਾ ਆ ਉਹ ਵੀ ਤੁਸੀਂ ਬਣਦੇ ਹੋ ਕਿ ਆਸਟ੍ਰੇਲੀਆ ਦੀ ਤੁਸੀਂ ਪ੍ਰਤੀਨਿਧਤਾ ਪਹਿਲਾਂ ਲੰਡਨ ਦੇ ਵਿੱਚ ਕਰ ਚੁੱਕੇ ਹੋ, ਹੁਣ ਐਜ਼ ਆ ਜੱਜ ਤੁਸੀਂ ਇਸ ਕੈਟਾਗਰੀ ਦੇ ਵਿੱਚ ਚੁਣੇ ਗਏ ਹੋ। ਸੋ ਕਿਸ ਤਰ੍ਹਾਂ ਦਾ ਇਹਦਾ ਅਹਿਸਾਸ ਹੈ ਔਰ ਕਿਸ ਤਰ੍ਹਾਂ ਦੀ ਲੱਗਦਾ ਜ਼ਿੰਮੇਵਾਰੀ ਇਹ ਬਣਦੀ ਹੈ?
ਦੇਖੋ ਜੀ, ਇਹ ਤਾਂ ਇਸ ਚੀਜ਼ ਦੇ ਬਹੁਤ ਜ਼ਿਆਦਾ ਡਿਪੈਂਡ ਕਰਦਾ, ਜਦੋਂ ਤੁਸੀਂ ਜੱਜ ਬਣਦੇ ਆ ਨਾ, ਤੇ ਕਹਿੰਦੇ ਬੰਦਾ ਜੱਜ ਕਰਨਾ ਕਿਸੇ ਨੂੰ, ਆਪਣੀ ਵਾਰ ਤਾਂ ਬੰਦਾ ਕਹਿ ਦਿੰਦਾ ਜੀ, ਆਪਣੀ ਵਾਰ ਤਾਂ ਸਾਰੇ ਕਹਿੰਦੇ ਜੀ ਆਪਣੀ ਵਾਰ ਹੈ ਨਾ, ਜੱਜ ਨੇ ਇੱਦਾਂ ਕਰਤਾ, ਪਰ ਮੈਨੂੰ ਜਦੋਂ ਤੁਸੀਂ ਜਾਣਿਆ ਜੇ ਤੁਸੀਂ ਫੇਅਰ ਡਿਸੀਜ਼ਨ ਦਿਓਗੇ ਨਾ ਤੇ ਉਹੀ ਵਧੀਆ ਹੈ। ਮੇਰੇ ਮਾਤਾ ਜੀ ਨੇ ਮੈਨੂੰ ਇੱਕੋ ਗੱਲ ਕਹੀ ਸੀਗੀ ਜ਼ਿੰਦਗੀ ਦੇ ਵਿੱਚ, ਪਹਿਲਾਂ ਕਿਉਂਕਿ ਇੰਡੀਆ ਵਿੱਚ ਮੈਂ ਜੱਜਮੈਂਟ ਕਰਦਾ ਹੈਗਾ, ਕਹਿੰਦੇ ਜੱਜਮੈਂਟ ਦੇਣ ਵੇਲੇ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਜੇ ਤੁਸੀਂ ਕਿਸੇ ਦੀ ਫੇਵਰ ਕਰ ਦਿੱਤੀ ਤੇ ਉਹਨੇ ਉਹਨੇ ਪਤਾ ਕੀ ਕਹਿਣਾ, ਮੈਂ ਇਹਦਾ ਹੱਕਦਾਰ ਸੀਗਾ, ਉਹਨੇ ਤੁਹਾਨੂੰ ਕਦੇ ਕ੍ਰੈਡਿਟ ਨਹੀਂ ਦੇਣਾ ਹੈਗਾ
ਜੀ।
ਪਰ ਜਿਸ ਬੱਚੇ ਦੀ ਸਾਲ ਦੀ ਮਿਹਨਤ ਲੱਗੀ ਹੋਈ ਹੈ ਤੇ ਤੁਸੀਂ ਉਹਦੇ ਨਾਲ ਮਤਲਬ ਚੀਟ ਕਰ ਦਿੱਤਾ ਤੇ ਜਿਹੜਾ ਉਹਨੂੰ ਵਾਧਵਾ ਦੇਣੀ ਹੈ ਉਹ ਤੁਹਾਨੂੰ ਲੱਗਣੀ ਜ਼ਰੂਰ ਹੈ। ਇਸ ਕਰਕੇ ਤੁਸੀਂ ਕਿਸੇ ਕਿਸੇ ਨੂੰ ਵੀ ਜਿਹੜਾ ਡਿਸੀਜਨ ਦੇਣਾ ਆ, ਮੈਂ ਤਾਂ ਜੱਜਮੈਂਟ ਤੇ ਜਦੋਂ ਵੀ ਜਾ ਕੇ ਬਹਿਣਾ ਆ ਤਾਂ ਪਹਿਲਾਂ ਪਰਮਾਤਮਾ ਨੂੰ ਇਹ ਚੀਜ਼ ਕਹਿੰਦਾ ਕਿ ਇਹ ਫੈਸਲਾ ਤੁਹਾਡਾ ਫੈਸਲਾ ਹੋਏਗਾ, ਮੈਂ ਮਤਲਬ ਉਹਨੂੰ ਅਪਲਾਈ ਕਰਨ ਜਾ ਰਿਹਾ ਕਿ ਆਪਣੀ ਓਨੈਸਟੀ ਦੇ ਨਾਲ, ਕਿਉਂਕਿ ਕਿਸੇ ਨੂੰ ਤੁਸੀਂ ਇੱਦਾਂ ਨਹੀਂ ਹੈ ਸਕਦਾ ਕਿ ਜਿਹਨੂੰ ਤੁਸੀਂ ਗਲਤ ਨੂੰ ਜਿਤਾਓਗੇ ਤਾਂ ਉਹਨੇ ਇਹ ਕਹਿਣਾ ਉਹਦਾ ਹੱਕਦਾਰ ਸੀਗਾ, ਕਿਸੇ ਦਾ ਹੱਕ ਹੋ ਕੇ ਨਹੀਂ ਕਿਸੇ ਨੂੰ ਦੇਣਾ ਹੈਗਾ। ਤੇ ਜੇ ਤੁਸੀਂ ਫੇਅਰ ਡਿਸੀਜ਼ਨ ਦਿਓਗੇ ਤੇ ਤੁਹਾਨੂੰ ਅੱਗੇ ਜਾ ਕੇ ਮੌਕੇ ਮਿਲਣਗੇ। ਮਾਣ ਇਸ ਚੀਜ਼ ਦਾ ਕੀ ਆ, ਪਰਮਾਤਮਾ ਨੇ ਬਖਸ਼ਿਆ ਕਿ ਆਪਣੇ ਜੱਜਮੈਂਟ ਹੋਰ ਵੀ ਕਰਦੇ ਹੋਣਗੇ ਲੋਕੀ, ਪਰ ਨੈਚੁਰਲ ਕੰਪੀਟੀਸ਼ਨ ਦੇ ਵਿੱਚ ਕਿਸੇ ਨੂੰ ਇੰਡੀਅਨ ਨੂੰ ਅੱਜ ਤੱਕ ਜੱਜ ਬਣ ਕੇ ਜਾਣ ਦਾ ਮੌਕਾ ਨਹੀਂ ਮਿਲਿਆ ਹੈ ਨਾ। ਉਹ ਮੈਂ ਪਹਿਲਾ ਇੰਡੀਅਨ ਆ ਜਿਹਨੂੰ ਨੈਚੁਰਲ ਕੰਪੀਟੀਸ਼ਨ ਦੇ ਵਿੱਚ ਜੱਜ ਬਣ ਕੇ ਜਾਣ ਦਾ ਮੌਕਾ ਮਿਲਿਆ। ਰੀਜ਼ਨ ਕੀ ਹੈ, ਕਿਉਂਕਿ ਮੈਂ ਤਾਂ ਪਹਿਲਾਂ ਕਹਿ ਦਿੰਦਾ ਹੁੰਦਾ, ਮੈਂ ਕਿਸੇ ਨੂੰ ਪੁੱਛਣਾ ਨਹੀਂ ਹੈਗਾ ਕਿ ਤੂੰ ਲਾਇਆ ਕੁਛ ਜਾਂ ਨਹੀਂ, ਮੈਂ ਤਾਂ ਸਕਿਨ ਕੁਆਲਿਟੀ ਦੇਖ ਕੇ ਦੱਸ ਦੇਣਾ, ਮਿੱਤਰਾ ਤੂੰ ਆਹ ਖਾਧਾ ਆ
ਜੀ,
ਦਾਅਵੇ ਨਾਲ ਕਹਿੰਦਾ ਤੂੰ ਆਹ ਖਾਧਾ, ਬਾਕੀ ਡੋਪ ਟੈਸਟ ਜਿਹੜਾ ਮੈਂ ਕਹਿ ਦੂੰਗਾ ਤਾਂ ਉਹਦਾ ਮਤਲਬ ਕਲੀਅਰ ਹੀ ਆਏਗਾ, ਪਤਾ ਕੀ ਨੇ ਇਹ ਬੰਦੇ ਨੇ ਖਾਧਾ, ਮੈਂ ਦੱਸਣਾ ਸਾਲ ਚੈੱਕ ਕਰਨ ਲੱਗੇ ਨਿਕਲ ਜਾਣਗੇ, ਕਿਉਂਕਿ ਮੈਂ ਇਸ 25 ਸਾਲ ਤੋਂ ਇਸ ਇੰਡਸਟਰੀ 'ਚ ਆ ਨਾ
ਜੀ,
ਤੇ ਪਤਾ ਕਿ ਕਿਹੜੀ ਸਕਿਨ ਕੁਆਲਿਟੀ ਕਿੱਦਾਂ ਦੀ ਆ, ਉਹ ਕਿਹਦੇ ਨਾਲ ਕਿੱਦਾਂ ਹੋਈ ਹੋਈ ਹੈ, ਸਭ ਦਾ ਪਤਾ ਹੈ ਨਾ।
ਬਿਲਕੁਲ ਬਿਲਕੁਲ।
ਤੇ ਇਸ ਕਰਕੇ ਮੈਂ ਇਹ ਚੀਜ਼ ਕਹਿੰਦਾ ਹੁੰਦਾ ਕਿ ਸ਼ੋਰਟਕੱਟ ਰਹਾ ਦੇ ਮਗਰ ਨਾ ਜਾਓ, ਤੇ ਜਿੱਦਾਂ ਹੁਣ ਆਪਾਂ ਕਹਿੰਦੇ ਇੱਥੇ ਤੱਕ ਮੈਨੂੰ ਕੋਈ ਏਦਾਂ ਨਹੀਂ ਹੈ ਕਿ ਮੈਂ ਕੋਈ ਮਤਲਬ ਪੋਲਿਸ਼ਾਂ ਕਰਕੇ ਆਇਆ ਹੈ ਨਾ, ਕਿਸੇ ਦੀਆਂ ਜਾਣ ਕਿ ਮੈਂ ਕਿਸੇ ਮਿਹਨਤਾਂ ਕਰਕੇ ਆਇਆ, ਤੇ ਇਹ ਪਰਮਾਤਮਾ ਨੇ ਕਿਰਪਾ ਕੀਤੀ ਹੈ ਇਸ ਕਰਕੇ, ਕਿਉਂਕਿ ਮੈਂ ਆਪਣੀ ਗੇਮ ਦੇ ਪ੍ਰਤੀ ਪੂਰੀ ਡੈਡੀਕੇਸ਼ਨ ਦਿਖਾ ਲਈ ਹੈ ਨਾ। ਤੇ ਕਦੇ ਵੀ ਕਿਸੇ ਦੇ ਮੁੰਡੇ ਆਉਂਦੇ ਮੇਰੇ ਕੋਲ ਵੀ ਇੱਥੇ ਦੁਕਾਨ ਦੇ ਉੱਤੇ ਆ ਕੇ ਕਹਿੰਦੇ ਭਾਈ ਕੋਈ ਜਲਦੀ ਵਾਲਾ ਰਾਹ ਦੱਸੋ, ਮੈਂ ਕਿਹਾ ਭਾਈ ਜਲਦੀ ਵਾਲਾ ਰਾਹ ਲੈਣਾ ਕਿਤੇ ਹੋਰ ਚੱਲ ਜਾਏ, ਮੇਰੇ ਕੋਲ ਜਲਦੀ ਵਾਲੇ ਰਾਹ ਹੈ ਨੀਗੇ, ਮੈਂ ਤੁਹਾਨੂੰ ਅੱਜ ਸ਼ੋਰਟਕੱਟ ਦੱਸ ਸਕਦਾ, ਪਰ ਫਿਊਚਰ ਵਿੱਚ ਤੁਸੀਂ 2-4 ਸਾਲ ਠਹਿਰ ਕੇ ਮੈਨੂੰ ਗਾਲਾਂ ਵੀ ਤੁਸੀਂ ਕੱਢਣੀ ਕਿ ਤੁਹਾਡੀ ਜ਼ਿੰਦਗੀ ਡਿਸਟਰੋਏ ਹੋ ਗਈ ਹੈ। ਤੇ ਮੈਂ ਕਦੇ ਵੀ ਕਿਸੇ ਨੂੰ ਮਤਲਬ ਇਹ ਨਹੀਂ ਕਹਿੰਦਾ ਕਿ ਤੁਸੀਂ ਸਟੀਰੋਇਡ ਯੂਜ਼ ਕਰੋ, ਕਿਉਂਕਿ ਜੇ ਤੁਸੀਂ ਕਰੋਗੇ ਤੁਹਾਡੀ ਲਾਈਫ ਸਪੋਇਲ ਹੋ ਜਾਊਗੀ। ਠੀਕ ਆ, ਥੋੜ੍ਹਾ ਜਿਹਾ ਹੁਣ ਅਸੀਂ ਇਸ ਉਮਰ ਦੇ ਵਿੱਚ ਵੀ ਫਿੱਟ ਚੱਲ ਰਹੇ ਹਾਂ ਨਾ
ਜੀ,
ਉਹਦਾ ਰੀਜ਼ਨ ਇਹ ਹੋਇਆ ਕਿ ਅਸੀਂ ਨੈਚੁਰਲ ਵੇ ਬਣਾਏ ਹੋਏ ਆ ਕਿ ਹੋਪ ਸੋ ਆਪਾਂ ਅੱਗੇ ਵੀ ਇਹਨੂੰ ਕੰਟੀਨਿਊ ਕਰ ਸਕਦੇ ਹਾਂ ਨਾ।
ਜੇ
ਥੋੜ੍ਹੇ ਦਿਨਾਂ ਦੇ ਲਈ ਤੁਸੀਂ ਕਹਿੰਦੇ ਆ ਇਹ 2-4 ਮਹੀਨੇ ਲਈ ਲੋਕਾਂ ਸ਼ੋਅ ਆਫ ਕਰਨਾ ਆ, ਬਾਅਦ ਵਿੱਚ ਹੋਈ ਮੁਰਝਾਏ ਬਣ ਕੇ ਘੁੰਮਣਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਤੇ ਆਪਣੀ ਬੋਡੀ ਨੂੰ ਤੁਸੀਂ ਹਾਰਮ ਨਾ ਕਰੋ, ਜੇ ਤੁਸੀਂ ਸਟੀਰੋਇਡ ਯੂਜ਼ ਕਰਦੇ ਆ ਇਹ ਤੁਹਾਨੂੰ ਬਹੁਤ ਹੀ ਬੈਡ ਇਫੈਕਟ ਦਿੰਦੇ ਆ, ਨੈਚੁਰਲ ਰਹੋ ਜੀ।
ਬਿਲਕੁਲ, ਇਹੀ ਸੁਨੇਹਾ ਮੈਂ ਤੁਹਾਡੇ ਤੋਂ ਲੈਣਾ ਸੀਗਾ ਕਿ ਸਾਡੀ ਨੌਜਵਾਨੀ ਜਿਹੜੀ ਸ਼ਾਰਟਕੱਟ ਲੱਭਦੀ ਹਮੇਸ਼ਾ ਇੱਕ ਮੰਤਰ ਚਾਹੁੰਦੀ ਆ ਹਮੇਸ਼ਾ ਕਿ ਉਹਨਾਂ ਦਾ ਵੀ ਇਸੇ ਤਰ੍ਹਾਂ ਅਖਬਾਰਾਂ ਦੇ ਵਿੱਚ ਨਾਮ ਆਵੇ, ਇਸ ਤਰ੍ਹਾਂ ਇੰਟਰਵਿਊ ਹੋਣ, ਪਰ ਉਹਦੇ ਲਈ ਬਹੁਤ ਸੋਹਣਾ ਜਿਹੜਾ ਸੁਨੇਹਾ ਤੁਸੀਂ ਦਿੱਤਾ। ਅੱਛਾ, ਜਾਣ ਤੋਂ ਪਹਿਲਾਂ ਕੁਛ ਹੋਰ ਜਿਹੜਾ ਮੈਂ ਦੱਸਣਾ ਭੁੱਲ ਗਈ ਹੋਵਾਂ, ਪਰ ਤੁਸੀਂ ਜ਼ਰੂਰ ਆਪਣੇ ਦਿਲ ਤੋਂ ਆਪਣੇ ਦੋਸਤਾਂ ਦੇ ਲਈ ਜਾਂ ਜਿਹੜੇ ਸੁਣਨ ਵਾਲੇ ਨੇ ਸਾਡੇ ਉਹਨਾਂ ਦੇ ਲਈ ਕੁਛ ਕਹਿਣਾ ਚਾਹੁੰਦੇ ਹੋਵੋ?
ਦੇਖੋ ਜੀ, ਮੈਂ ਤਾਂ ਇਹੋ ਚੀਜ਼ ਕਹਿਣਾ ਚਾਹੁੰਦਾ, ਸਾਰੇ ਜਾਣੇ ਕਹਿੰਦੇ ਆ ਕਿ ਮੈਂ ਡੇ ਬਾਈ ਡੇ ਗਰੋ ਕੀਤਾ, ਹਰ ਸਾਲ ਗਰੋ ਕੀਤਾ, ਚਾਹੇ ਮੈਂ ਕਿਸੇ ਲੈਵਲ ਤੇ ਗਰੋ ਕੀਤਾ ਹੈ ਨਾ, ਇਹ ਸਾਰਾ ਕ੍ਰੈਡਿਟ ਮੈਂ ਆਪਣੀ ਮਦਰ ਨੂੰ ਦੇਣਾ ਚਾਹੁੰਦਾ, ਕਿਉਂਕਿ ਇੱਕ ਮਦਰ ਹੀ ਆ ਜਿਹੜੀ 8-9 ਟਾਈਮ ਬਣਾ ਤੁਹਾਨੂੰ ਫੂਡ ਬਣਾ ਕੇ ਖਿਲਾ ਸਕਦੇ ਆ ਤੇ ਹੋਰ ਕੋਈ ਨਹੀਂ ਖਿਲਾ ਸਕਦਾ ਹੈ ਨਾ। ਜੇ ਮੈਂ ਇੱਥੇ ਤੱਕ ਪਹੁੰਚਿਆ ਇਹ ਸਾਰਾ ਕ੍ਰੈਡਿਟ ਮੇਰੇ ਮਦਰ ਸ਼੍ਰੀਮਤੀ ਤੀਰਥ ਦੇਵੀ ਜੀ ਨੂੰ ਜਾਂਦਾ, ਤੇ ਬਾਕੀ ਮੇਰਾ ਜਿਹੜਾ ਦੋਸਤ ਫਰੈਂਡ ਸਰਕਲ ਆ ਮੇਰਾ, ਉਹਨਾਂ ਦੀ ਸਪੋਰਟ ਆ, ਮੈਨੂੰ ਅਨਕੰਡੀਸ਼ਨਲ ਲਵ ਕਰਦੇ ਆ, ਤੇ ਉਹਨਾਂ ਨੂੰ ਜਾਂਦਾ ਜੀ। ਤੇ ਇਹ ਕਮਿਊਨਿਟੀ ਦਾ ਮਤਲਬ ਇਹ ਆ ਕਿ ਮੈਨੂੰ ਹਮੇਸ਼ਾ ਕਮਿਊਨਿਟੀ ਨੇ ਸਾਥ ਦਿੱਤਾ ਮੇਰਾ, ਤੇ ਜਿਹੜੀਆਂ ਮੈਨੂੰ ਜਿੱਤਾਂ ਦਾ ਸਿਹਰਾ ਮੈਂ ਆਪਣੀ ਕਮਿਊਨਿਟੀ ਨੂੰ ਦਿੰਦਾ, ਕਿਉਂਕਿ ਸਾਰਿਆਂ ਨੇ ਆਪਣਾ ਵਧੀਆ ਪਿਆਰ ਹੈ।
ਬਹੁਤ ਵਧੀਆ। ਔਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਅਸੀਂ ਵੀ ਆਪਣੇ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਕਰੋਨਾ ਦਾ ਜਿਹੜਾ ਇਹ ਦੌਰ ਹੈ ਇਹ ਚੱਲ ਰਿਹਾ, ਇਹਦੇ ਕਾਰਨ ਅਜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਉਹ ਮੁਕਾਬਲਾ ਹੈ ਉਹਦੇ ਲਈ ਜਿਹੜਾ ਮਾਹੌਲ ਹੈ ਉਹ ਭਾਵੇਂ ਨਹੀਂ ਬਣ ਰਿਹਾ, ਪਰ ਬਹੁਤ ਜਲਦ ਅਸੀਂ ਇਹ ਉਮੀਦ ਕਰਦੇ ਹਾਂ ਕਿ ਜਿਵੇਂ ਹੀ ਜਿਹੜਾ ਮਾਹੌਲ ਹੈ ਉਹ ਆਮ ਵਰਗਾ ਹੁੰਦਾ ਤਾਂ ਤੁਸੀਂ ਜ਼ਰੂਰ ਆਪਣਾ ਜਿਹੜਾ ਉਹ ਸੁਪਨਾ ਹੈ ਉਹ ਪੂਰਾ ਕਰ ਸਕੋ, ਔਰ ਉਸ ਸੁਪਨੇ ਨੂੰ ਪੂਰਾ ਕਰਕੇ ਇੱਕ ਵਾਰ ਫਿਰ ਨਾ ਸਿਰਫ ਆਸਟ੍ਰੇਲੀਆ ਸਗੋਂ ਇੰਡੀਆ ਤੇ ਆਸਟ੍ਰੇਲੀਆ, ਪੰਜਾਬ ਔਰ ਆਪਣੀ ਉਹ ਜਮਨ ਭੌਂ ਉਹਦਾ ਜਿਹੜਾ ਨਾਮ ਹੈ ਉਹ ਤੁਸੀਂ ਦੁਨੀਆ ਭਰ ਦੇ ਵਿੱਚ ਰੋਸ਼ਨ ਕਰੋ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ।
ਥੈਂਕ ਯੂ ਜੀ, ਥੈਂਕਸ ਫੋਰ ਬਲੈਸਿੰਗ ਜੀ, ਥੈਂਕ ਯੂ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਲੱਕੀ ਮਸਲ ਮਾਸਟਰ ਜਿਨ੍ਹਾਂ ਨੂੰ ਅਸੀਂ ਲੱਕੀ ਪੰਡਿਤ ਦੇ ਨਾਮ ਨਾਲ ਅਸਲ ਦੇ ਵਿੱਚ ਜਾਣਦੇ ਹਾਂ। ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ। ਮਿਸਟਰ ਆਸਟ੍ਰੇਲੀਆ ਦਾ ਖਿਤਾਬ ਹਾਲ 'ਚ ਹੀ ਉਹਨਾਂ ਨੇ ਆਪਣੇ ਨਾਮ ਦਰਜ ਕਰਵਾਇਆ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਉਹ ਕਰ ਚੁੱਕੇ ਨੇ। ਸੋ ਅੱਜ ਦੀ ਇਸ ਮੁਲਾਕਾਤ ਦੇ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਇਸ ਗੱਲਬਾਤ ਤੋਂ ਸੇਧ ਵੀ ਲੈਣਗੇ ਔਰ ਉਹਨਾਂ ਦੀ ਇਸ ਮਿਹਨਤ ਮੁਸ਼ਕਤ ਦੇ ਨਾਲ ਅੱਗੇ ਵਧਣ ਦੀ ਜਿਹੜੀ ਕਿਰਿਆ ਹੈ ਉਸ ਤੋਂ ਪ੍ਰੇਰਣਾ ਲੈ ਸਕਣਗੇ। ਸੋ ਅੱਜ ਦਾ ਇੱਕ ਮੁਲਾਕਾਤ ਦਾ ਸਿਲਸਿਲਾ ਇੱਥੇ ਹੀ ਹੁਣ ਰੋਕਦੇ ਹਾਂ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।